الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم فلا أقسم بالخنس الجوار الكنس والليل إذا عسعس والصبح إذا تنفس إنه لقول رسول كريم ذي قوة عند ذي العرش مكين مطاع ثم أمين. ਇਹ ਸੂਰਹ ਤਕਬੀਰ ਦੀਆਂ ਆਇਤ ਨੇ, ਇਹ 15 ਨੰਬਰ ਆਇਤ ਤੋਂ ਸ਼ੁਰੂ ਹੋ ਰਿਹਾ ਅੱਜ ਦਾ ਦਰਸ ਜਿਹੜਾ। ਪਿਛਲੀਆਂ 14 ਆਇਤਾਂ ਅਸੀਂ ਪਿਛਲੇ ਦਰਸ 'ਚ ਮੁਤਾਲਾ ਕੀਤਾ ਸੀ, ਉਹਨਾਂ ਦਾ ਥੋੜ੍ਹਾ ਜਿਹਾ ਉਹਨਾਂ ਦਾ ਖੁਲਾਸਾ ਜਿਹੜਾ ਉਹ ਅਸੀਂ ਉਹਨੂੰ ਕਰ ਲੈਂਦੇ ਹਾਂ ਤਾਂ ਕਿ ਮਜ਼ਮੂਨ ਦਾ ਜਿਹੜਾ ਰਬਤ ਹੈ ਉਹ ਸਾਰਾ ਮੁਕੰਮਲ ਹੋ ਜਾਏ। ਇਹ ਸੂਰਹ ਸ਼ੁਰੂ ਹੁੰਦੀ ਹੈ ਵੈਜ਼ਸ ਸ਼ਮਸ ਕੁਵਿਰਤ, ਯਾਨੀ ਜਦੋਂ ਸੂਰਜ ਜਿਹੜਾ ਉਹਨੂੰ ਬੇਨੂਰ ਕਰਤਾ ਜਾਏਗਾ। ਵੈਜ਼ਨ ਨੁਜੂਮ ਕਦਰਤ, ਜਿਹੜੇ ਤਾਰੇ ਨੇ ਉਹਨਾਂ ਨੂੰ ਉਹ ਮਾਂਦ ਪੈ ਜਾਣਗੇ, ਯਾਨੀ ਆਸਮਾਨ 'ਤੇ ਜਿਹੜੀਆਂ ਤਬਦੀਲੀਆਂ ਆਉਣੀਆਂ ਨੇ ਉਹਨਾਂ ਦਾ ਜ਼ਿਕਰ ਕੀਤਾ ਪਹਿਲੀ ਦੋ ਆਇਤਾਂ 'ਚ। ਵੈਜ਼ਲ ਜਬਾਲ ਸੁਯਿਰਤ, ਅਤੇ ਜਦੋਂ ਪਹਾੜ ਚਲਾਏ ਜਾਣਗੇ, ਜ਼ਮੀਨ 'ਤੇ ਜਿਹੜੀਆਂ ਤਬਦੀਲੀਆਂ ਨੇ ਉਹਨਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਿਹੜੇ ਪਹਾੜ ਨੇ ਉਹਨਾਂ ਨੂੰ ਹੁਣ ਤਾਂ ਉਹ ਸਾਕਨ ਜੰਮੇ ਹੋਏ ਨੇ, ਫਿਰ ਇਹ ਮੂਵ ਕਰਦੇ ਨਜ਼ਰ ਆਉਣਗੇ, ਟੁਰਦੇ ਨਜ਼ਰ ਆਉਣਗੇ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਹਰਕਤ ਕਰਦੇ ਨਜ਼ਰ ਆਉਣਗੇ। ਜਿਸ ਤਰ੍ਹਾਂ ਅਸੀਂ ਅਗਰ ਤੇਜ਼ ਆਉਂਦੀ ਹੋਵੇ ਨਾ ਤਾਂ ਅਸੀਂ ਅੰਧੇਰੀ ਵਿੱਚ ਵੇਖਦੇ ਹਾਂ, ਰੇਤ ਨੂੰ ਉੱਡਦਿਆਂ ਵੇਖਦੇ ਹਾਂ। ਇਸ ਤਰ੍ਹਾਂ ਪਹਾੜ ਦਾ ਪਹਾੜ ਪੂਰਾ ਜਿਹੜਾ ਇੱਕ ਤਾਂ ਫੁਸਫੁਸਾ ਹੋ ਚੁੱਕਿਆ ਹੋਏਗਾ, ਦੂਸਰਾ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਹਰਕਤ ਕਰਦਾ ਨਜ਼ਰ ਆਏਗਾ। ਵੈਦਲ ਇਸ਼ਾਰੋ ਉੱਤੇ ਲੱਤੇ, ਜਦੋਂ 10 ਮਹੀਨੇ ਦੀਆਂ ਗਾਬਨ ਉੱਠਣੀਆਂ, ਯਾਨੀ ਜਿਹੜਾ ਅਰਬਾਂ ਦੇ ਨਜ਼ਦੀਕ ਕੀਮਤੀ ਮਾਲ ਸਮਝਿਆ ਜਾਂਦਾ ਸੀ, ਉਹ ਖੁੱਲੀਆਂ ਫਿਰਨਗੀਆਂ, ਕੋਈ ਪੁੱਛਣ ਵਾਲਾ ਨਹੀਂ ਹੋਏਗਾ, ਉਸ ਕੀਮਤੀ ਮਾਲ ਨੂੰ ਕੋਈ ਸਮੇਟਣਾ ਨਹੀਂ ਚਾਹੇਗਾ, ਹਰ ਇੱਕ ਨੂੰ ਆਪਣੀ ਆਪਣੀ ਪਈ ਹੋਏਗੀ। ਜਿਹੜੀਆਂ ਦੁਨੀਆ 'ਚ ਐਸੀਆਂ ਮਤਲਬ ਉਸ ਹਲ ਕਿਆਮਤ ਦੀ ਹਲਚਲ ਦੀ ਵਜ੍ਹਾ ਤੋਂ ਇਨਸਾਨ ਦੀ ਜਿਹੜੀ ਹਾਲਤ ਹੋ ਜਾਏਗੀ ਉਹਨੂੰ ਇਹ ਗੱਲ ਬਿਆਨ ਕਰ ਰਹੀ ਹੈ। ਵੈਜ਼ਲ ਬਹੋਸ਼ ਹੋ ਸ਼ਿਰਤ, ਔਰ ਜਦੋਂ ਵਹਿਸ਼ੀ ਜਾਨਵਰਾਂ ਨੂੰ ਇਕੱਠਾ ਕਰਤਾ ਜਾਏਗਾ, ਜਿਸ ਤਰ੍ਹਾਂ ਜੰਗਲ 'ਚ ਸੈਲਾਬ ਆ ਜਾਏ ਜਾਂ ਅੱਗ ਲੱਗ ਜਾਏ ਨਾ, ਤਾਂ ਜਾਨਵਰ ਖੌਫਜ਼ਦਾ ਹੋ ਕੇ ਸਾਰੇ ਇੱਕ ਤਰਫ ਇਕੱਠੇ ਹੋ ਜਾਂਦੇ ਨੇ। ਉਸ ਮੌਕਿਆਂ 'ਤੇ ਜਾਨਵਰਾਂ ਦੇ ਵਿੱਚ ਇੱਕ ਦੂਜੇ ਦੇ ਹਵਾਲੇ ਨਾਲ ਇਹ ਖਿਆਲ ਬਾਕੀ ਨਹੀਂ ਰਹਿੰਦਾ। ਮਨ ਅਗਰ ਭੇੜੀਆ ਜਿਹੜਾ ਉਹ ਬੱਕਰੀ ਦੇ ਕੋਲ ਖੜ੍ਹਾ, ਤਾਂ ਉਹਦੇ ਦਿਨ 'ਚ ਇਹ ਨਹੀਂ ਹੋਏਗਾ ਕਿ ਮੇਰਾ ਸ਼ਿਕਾਰ ਹੈ, ਮੈਨੂੰ ਪਕੜ ਲਾਂ, ਖਾ ਲਵਾਂ, ਨਾ ਬੱਕਰੀ ਦੇ ਦਿਲ 'ਚ ਖੌਫ ਹੁੰਦਾ। ਇਸ ਤੋਂ ਜੰਗਲ ਦੀ ਅੱਗ ਜਾਂ ਸੈਲਾਬ ਦਾ ਪਾਣੀ ਜਿਹੜਾ ਫੈਲ ਜਾ ਜੰਗਲ, ਉਸ ਤੋਂ ਬਹੁਤ ਜ਼ਿਆਦਾ ਖੌਫਨਾਕ ਹਾਲਤ ਹੋਏਗੀ। ਕਿਆਮਤ ਦੀ ਜਿਹੜੀ ਹਲਚਲ ਮਚਣੀ ਹੈ, ਉਦੋਂ ਜਿਹੜੇ ਜੰਗਲਾਂ ਦੇ ਜਾਨਵਰ ਹੋਣਗੇ ਉਹ ਬਿਲਕੁਲ ਮਤਲਬ ਉਸ ਖੌਫ ਦੀ ਵਜ੍ਹਾ ਤੋਂ ਇੱਕ ਦੂਜੇ ਦੇ ਕੋਲ ਇਕੱਠੇ ਹੋ ਜਾਣਗੇ, ਸਭ ਇਕੱਠੇ ਹੋ ਜਾਣਗੇ, ਔਰ ਕੋਈ ਸ਼ਿਕਾਰ ਔਰ ਸ਼ਿਕਾਰੀ ਜਿਹੜਾ ਬਿਲਕੁਲ ਆਪਸ ਵਿੱਚ ਇਹ ਨਹੀਂ ਵੀ ਸੋਚਣਗੇ ਕਿ ਵੀ ਇਹ ਮੇਰੀ ਖੁਰਾਕ ਹੈ ਅਤੇ ਮੈਂ ਇਹਨੂੰ ਸ਼ਿਕਾਰ ਕਰ ਲਾਂ ਅਤੇ ਖਾ ਲਾਂ, ਇਹ ਗੱਲ ਹੀ ਖਤਮ ਹੋ ਚੁੱਕੀ ਹੋਏਗੀ। ਅਤੇ ਵਾਇਦਲ ਬਿਹਾਰ ਸੁਜਰਤ, ਔਰ ਸਮੁੰਦਰ ਜਿਹੜੇ ਹੁਣ ਇਸ ਵੇਲੇ ਹੱਦਾਂ ਦੇ ਵਿੱਚ ਨੇ, ਉਹਨਾਂ ਦੀ ਅਗਰ ਤੋਗਿਆਨੀ ਵੀ ਆਉਂਦੀ ਹੈ ਤਾਂ ਸਮੁੰਦਰਾਂ ਦੇ ਅੰਦਰ ਬੜੀਆਂ ਬੜੀਆਂ ਲਹਿਰਾਂ ਉੱਠਦੀਆਂ ਨੇ, ਬੜਾ ਇੱਕ ਯਾਨੀ ਕਿ ਤੂਫਾਨ ਬਰਪਾ ਹੁੰਦਾ, ਤੇਜ਼ ਹਵਾਵਾਂ ਚੱਲਦੀਆਂ ਨੇ, ਜਹਾਜ਼ ਵਗੈਰਾ ਉਲਟ ਜਾਂਦੇ ਨੇ, ਵੱਡੇ ਵੱਡੇ ਜਹਾਜ਼ ਜਿਹੜੇ ਨੇ ਉਹ ਟਕਰਾ ਜਾਂਦੇ ਨੇ ਉਹਦੇ ਚਟਾਨਾਂ ਦੇ ਨਾਲ, ਇਹ ਸਭ ਕੁਛ ਹੁੰਦਾ। ਲੇਕਿਨ ਸਮੁੰਦਰ ਆਪਣੀ ਹੱਦਾਂ ਦੇ ਵਿੱਚ ਹੀ ਰਹਿੰਦੇ ਨੇ, ਅਤੇ ਜਦੋਂ ਉਹ ਵਾਕਿਆ ਹੋਏਗਾ ਉਦੋਂ ਸਮੁੰਦਰ ਉੱਬਲ ਕੇ ਅਤੇ ਕਿਨਾਰਿਆਂ ਨਾਲ ਬਹਿ ਜਾਣਗੇ, ਯਾਨੀ ਖੁਸ਼ਕੀ 'ਤੇ ਚੜ੍ਹ ਜਾਣਗੇ ਬੜੇ ਦੂਰ ਦੂਰ ਤੱਕ। ਇਹ ਆਮ ਹਾਲਤ ਹੋ ਜਾਏਗੀ ਸਮੁੰਦਰਾਂ ਦੀ। ਵੈਜ਼ਨ ਨਫੂਸ ਜ਼ੂਬਿਜਤ, ਅਤੇ ਜਿਹੜੇ ਲੋਕ ਨੇ ਉਹਨਾਂ ਨੂੰ ਗਿਰੋਹ ਦਰ ਗਿਰੋਹ ਤਕਸੀਮ ਕਰਤਾ ਜਾਏਗਾ ਉਹਨਾਂ ਦੇ ਅਕੀਦੇ ਅਤੇ ਉਹਨਾਂ ਦੇ ਅਮਾਲ ਦੇ ਮੁਤਾਬਿਕ। ਯਾਨੀ ਇਹ ਉਹ ਵਾਕਿਆਤ ਨੇ ਜਿਹੜੇ ਕਿਆਮਤ ਨੂੰ ਹੋਣੇ ਨੇ। ਜਿੱਥੋਂ ਤੱਕ ਸੀ ਨਾ ਇਹਦਾ ਤਾਲਕ, ਜਦੋਂ ਸਮੁੰਦਰ ਜਿਹੜੇ ਉੱਬਲ ਪੈਣਗੇ, ਇਹ ਤਾਂ ਉਹ ਵਾਕਿਆਤ ਨੇ ਜਿਹੜੇ ਜਦੋਂ ਕਿਆਮਤ ਵਾਸਤੇ ਪਹਿਲਾ ਸੂਰ ਫੂਕਣਗੇ, ਮਤਲਬ ਇਸਰਾਫੀਲ ਫਰਿਸ਼ਤਾ ਜਿਹੜੇ ਇਸਰਾਫੀਲ ਨੇ ਨਾ, ਉਹ ਜਦੋਂ ਪਹਿਲਾ ਸੂਰ ਫੂਕਣਗੇ ਅਤੇ ਦੁਨੀਆ 'ਤੇ ਇਹ ਜਿਹੜੀ ਹਲਚਲ ਹੋਏਗੀ ਉਹ ਪਹਿਲੀਆਂ 6 ਆਇਤਾਂ 'ਚ ਬਿਆਨ ਕੀਤੀ ਗਈ ਹੈ। ਅਤੇ ਉਦੋਂ ਬਾਅਦ ਫਿਰ ਦੱਸਿਆ ਗਿਆ ਕਿ ਜਦੋਂ ਦੂਸਰਾ ਸੂਰ ਫੂਕਿਆ ਜਾਏਗਾ ਉਹਦੀ ਕੀ ਹਾਲਤ ਹੋਈ, ਉਹ ਬਿਆਨ ਕਰਤੀ ਕਿ ਅੱਗੇ ਕਿ ਜਦੋਂ ਇਨਸਾਨਾਂ ਨੂੰ ਮੁਖਤਲਿਫ ਗਰੋਹਾਂ 'ਚ ਤਕਸੀਮ ਕਰਦਾ ਜਾਏਗਾ ਉਹਨਾਂ ਦੇ ਅਮਲਾਂ ਔਰ ਉਹਨਾਂ ਦੇ ਅਕੀਦੇ ਦੇ ਹਵਾਲੇ ਨਾਲ। ਵੈਜ਼ਲ ਮੌਦੋਤ ਸੋਇਲਤ, ਅਤੇ ਜਦੋਂ ਜ਼ਿੰਦਾ ਗੱਡੀ ਬੱਚੀ ਨੂੰ ਪੁੱਛਿਆ ਜਾਏਗਾ ਬੇਈਏ ਜ਼ੰਬਿਨ ਕੋਤਲਤ, ਤੈਨੂੰ ਕਿਸ ਜੁਰਮ 'ਚ ਮਾਰਿਆ ਗਿਆ, ਯਾਨੀ ਹਿਸਾਬ ਕਿਤਾਬ ਹੋਣਾ, ਅਤੇ ਫਿਰ ਸਭ ਤੋਂ ਜ਼ਿਆਦਾ ਮਜ਼ਲੂਮ ਜਿਹੜੇ ਨੇ ਅਫਰਾਦ ਉਹਨਾਂ ਨੂੰ ਪਹਿਲਾਂ ਲਿਆਂਦਾ, ਉਹਨਾਂ 'ਚ ਬੱਚੀਆਂ ਜਿਹੜੀਆਂ ਨੇ ਜ਼ਹਿਰੀ, ਇਹਨਾਂ 'ਤੇ ਜਿਹੜਾ ਜ਼ੁਲਮ ਹੋਇਆ ਉਹਦੀ ਤਾਂ ਕੋਈ ਮਿਸਾਲ ਦੇਣੀ ਮੁਸ਼ਕਿਲ ਹੈ ਦੁਨੀਆ 'ਚ। ਹੋਰ ਵੈਜ਼ ਸੋਫ ਹੋਣਾ ਚਿਰਤ, ਔਰ ਜਦੋਂ ਸਹੀਫੇ ਜਿਹੜੇ ਨੇ ਦਫ਼ਤਰ ਖੋਲ੍ਹੇ ਜਾਣਗੇ, ਸਹੀਫੇ ਉਡਾਏ ਜਾਣਗੇ, ਅਮਾਲਨਾਮੇ ਲੋਕਾਂ ਦੇ ਹੱਥਾਂ 'ਚ ਪਹੁੰਚਾਏ ਜਾਣਗੇ। ਵੈਜ਼ ਸਮਾਓ ਕੋਸ਼ਿਸ਼, ਔਰ ਅਸਮਾਨ ਜਿਹੜਾ ਉਹਦੀ ਖੱਲ ਖਿੱਚ ਲਈ ਜਾਏਗੀ, ਯਾਨੀ ਜਿਸ ਤਰ੍ਹਾਂ ਕਿਸੇ ਜਾਨਵਰ ਦੀ ਖੱਲ ਉਤਾਰੀ ਜਾਂਦੀ ਉਹਦਾ ਸੁਰਖ ਗੋਸ਼ਤ ਨਜ਼ਰ ਆਉਂਦਾ, ਇਸ ਤਰ੍ਹਾਂ ਅਸਮਾਨ ਦੀ ਹਾਲਤ ਹੋਏਗੀ ਕਿ ਉਹਦੀ ਜਿਹੜੀ ਗੋਇਆ ਖੱਲ ਉਤਾਰਤੀ ਗਈ ਹੈ, ਉਹ ਸੁਰਖ ਹੋ ਰਿਹਾ, ਵਜਲ ਜਹੀਮ ਸੋਇਰਤ, ਔਰ ਜਦੋਂ ਜਹੰਨਮ ਨੂੰ ਭੜਕਾਇਆ ਜਾਏਗਾ ਤਾਂ ਉਹਦੀ ਵਜ੍ਹਾ ਤੋਂ ਹੀ ਅਸਮਾਨ ਦੀ ਸੁਰਖੀ ਹੋਏਗੀ। ਜਿਹੜੀ ਅਸਮਾਨ ਦੀ ਸੁਰਖੀ ਦਾ ਇੱਥੇ ਜ਼ਿਕਰ ਹੈ ਨਾ, ਉਹ ਉਸ ਜਹੰਨਮ ਦੇ ਭੜਕਾਉਣ ਦੀ ਵਜ੍ਹਾ ਤੋਂ ਜਿਹਦਾ ਅਗਲੀ ਆਇਤ 'ਚ ਜ਼ਿਕਰ ਕੀਤਾ ਗਿਆ, ਵਜਲ ਜੰਨਤ ਉਜ਼ਲੇ ਫਤਰ, ਜਦੋਂ ਜੰਨਤ ਜਿਹੜੀ ਉਹ ਕਰੀਬ ਲਿਆਈ ਜਾਏਗੀ, ਯਾਨੀ ਮੈਦਾਨ ਹਸ਼ਰ 'ਚ ਲੋਕ ਜਿਹੜੇ ਨੇ ਉਹਨਾਂ ਦੇ ਅਮਾਲ ਦਾ ਹਿਸਾਬ ਕਿਤਾਬ ਹੋ ਰਿਹਾ ਹੋਏਗਾ, ਅਤੇ ਅੱਲਾਹ ਤਾਲਾ ਫਿਰ ਜੰਨਤ ਨੂੰ ਉਸ ਮੌਕੇ ਦੇ ਕਰੀਬ ਲਿਆਉਣਗੇ। ਜਹੰਨਮ ਭੜਕਾਈ ਜਾਏਗੀ ਔਰ ਜੰਨਤ ਨੂੰ ਕਰੀਬ ਲਿਆਂਦਾ ਜਾਏਗਾ, ਅਤੇ ਜਿਹੜੇ ਨੇਕ ਲੋਕ ਨੇ ਉਹਦੀ ਖੁਸ਼ਬੂ ਤੱਕ ਮਹਿਸੂਸ ਕਰਨਗੇ ਉਹਨੂੰ। ਅਲਿਮਤ ਨਫਸੁਮ ਮਾਹਦਰਤ, ਅਤੇ ਉਹ ਜਿਹੜਾ ਇਹ ਮੌਕਾ ਨਾ ਜਦੋਂ ਇਹ ਸਾਰੀ ਹਲਚਲ ਹੋਏਗੀ, ਉਦੋਂ ਹਰ ਜਾਨ ਨੂੰ ਪਤਾ ਲੱਗ ਜਾਏਗਾ, ਹਰ ਇਨਸਾਨ ਨੂੰ ਪਤਾ ਲੱਗ ਜਾਏਗਾ ਕਿ ਉਹ ਕੀ ਅੱਗੇ ਛੱਡ ਕੇ ਆਇਆ ਅਤੇ ਕੀ ਪਿੱਛੇ, ਮਤਲਬ ਕੀ ਪਿੱਛੇ ਛੱਡ ਆਇਆ ਅਤੇ ਕੀ ਅੱਗੇ ਲੈ ਕੇ ਆਇਆ। ਬਿਲਕੁਲ ਉਹਨੂੰ ਵਾਜ਼ੇ ਹੋ ਜਾਏਗਾ ਕਿ ਬਈ ਉਹ ਹੋਏ ਤਾਂ ਦਿਨ ਯਕੀਨੀ ਦਿਨ ਸੀ ਜਿਹੜਾ ਹਿਸਾਬ ਕਿਤਾਬ ਦਾ, ਮੈਨੂੰ ਤਾਂ ਨੇਕ ਅਮਲ ਲਾਜ਼ਮਨ ਕਰਨੇ ਚਾਹੀਦੇ ਸਨ, ਮੈਂ ਤਾਂ ਬੜਾ ਵੱਡਾ ਜ਼ੁਲਮ ਕੀਤਾ ਕਿ ਮੈਂ ਨੇਕ ਅਮਲ ਕਮਾਈ ਨਹੀਂ, ਔਰ ਮੈਂ ਆਪਣਾ ਉਹ ਕੀਮਤੀ ਮੌਕਾ ਜਿਹੜਾ ਸੀ ਉਹ ਮੌਕੇ ਨੂੰ ਬਿਲਕੁਲ ਦੁਨੀਆ 'ਚ ਬਰਬਾਦ ਅਤੇ ਜ਼ਾਇਆ ਕਰ ਆਇਆ। ਜ਼ਾਹਿਰ ਹੈ ਕਿ ਬਹੁਤ ਵੱਡਾ ਇੱਕ ਅਹਿਸਾਸ ਹੈ ਜਿਹੜਾ ਉਹਦਾ ਮੁਜਰਮਾਂ ਨੂੰ ਹੋਏਗਾ, ਅਤੇ ਜਿਹੜੇ ਲੋਕਾਂ ਨੇ ਨੇਕ ਅਮਲ ਕੀਤੇ ਨੇ ਜ਼ਾਹਿਰ ਹੈ ਉਹ ਮਤਲਬ ਉਹਨਾਂ ਨੂੰ ਇੱਕ ਇਤਮਿਨਾਨ ਹੋਏਗਾ, ਇੱਕ ਸਕੂਨ ਹੋਏਗਾ, ਉਹਨਾਂ ਨੂੰ ਵੀ ਖਿਆਲ ਹੋਏਗਾ ਕਿ ਅਸੀਂ ਹੋਰ ਨੇਕ ਅਮਲ ਕਰਦੇ ਤਾਂ ਜ਼ਿਆਦਾ ਅੱਛਾ ਸੀ। ਜ਼ਾਹਿਰ ਹੈ ਕਿ ਇਹ ਵਾਕਿਆ ਦੇਖ ਕੇ ਜੋ ਉਹਨਾਂ 'ਤੇ ਇਨਸਾਨ 'ਤੇ ਉਹਨਾਂ ਨਾ ਹਰ ਜਾਨ ਨੂੰ ਪਤਾ ਲੱਗ ਜਾਏਗਾ ਕਿ ਉਹ ਕੀ ਲੈ ਕੇ ਇੱਥੇ ਆਈਏ। ਇਹ ਪਿਛਲੇ 14 ਆਇਤਾਂ ਦਾ ਮਜ਼ਮੂਨ ਹੈ ਜਿਹਦਾ ਦਰਸ ਅਸੀਂ ਪਿਛਲੀ ਦਫ਼ਾ ਮੁਤਾਲਾ ਉਹਦਾ ਕਰ ਚੁੱਕੇ ਹਾਂ ਇਹਨਾਂ ਆਇਤਾਂ ਦਾ, ਅਤੇ ਅੱਜ ਦਾ ਜਿਹੜਾ ਦਰਸ ਉਹਨੂੰ ਅਸੀਂ ਹੁਣ ਸ਼ੁਰੂ ਕਰਨੇ ਹਾਂ। ਫਰਮਾਇਆ ਫਲਾ ਉਕਸਮ ਬਿਲ ਖੁੰਨਸ, ਬਸ ਨਹੀਂ ਮੈਂ ਕਸਮ ਖਾਨਾ ਅੱਗੇ ਵੱਧ ਕੇ ਪਿੱਛੇ ਹਟਣ ਵਾਲੀਆਂ ਦੀ, ਯਾਨੀ ਕਿ ਅੱਗੇ ਹਟ ਕੇ ਪਿੱਛੇ ਹਟਣ, ਅੱਗੇ ਵੱਧ ਕੇ ਪਿੱਛੇ ਹਟਣ ਵਾਲੇ ਸਿਤਾਰਿਆਂ ਦੀ ਮੈਂ ਕਸਮ ਖਾਨਾ। ਅਲ ਜਵਾਰੇ, ਜਿਹੜੇ ਚੱਲਦੇ ਨੇ, ਅਲ ਕੁੰਨਸ, ਜਿਹੜੇ ਕਿ ਛੁੱਪ ਜਾਂਦੇ ਨੇ, ਯਾਨੀ ਤਰਜਮਾ ਇਸ ਤਰ੍ਹਾਂ ਇਹਨਾਂ ਦਾ ਬੰਦ ਹੈ। ਫਲਾ ਉਕਸੂਮ ਬਿਲ ਖੁੰਨਸ ਇਲ ਜਵਾਰ ਇਲ ਕੁੰਨਸ, ਬਸ ਨਹੀਂ ਮੈਂ ਕਸਮ ਖਾਨਾ ਅੱਗੇ ਵੱਧ ਕੇ ਪਿੱਛੇ ਹਟਣ ਵਾਲੇ ਅਤੇ ਚੱਲਣ ਵਾਲੇ ਅਤੇ ਛੁੱਪ ਜਾਣ ਵਾਲੇ ਤਾਰਿਆਂ ਦੀ। ਕੁਰਾਨ ਮਜੀਦ ਜਿਹੜੀਆਂ ਕਸਮਾਂ ਖਾਧੀਆਂ ਗਈਆਂ ਨੇ ਇਹ ਦਰਅਸਲ ਉਹਨੂੰ ਗਵਾਹੀ ਵਿੱਚ ਜਦੋਂ ਕਿਸੇ ਚੀਜ਼ ਨੂੰ ਅੱਲਾਹ ਤਾਲਾ ਪੇਸ਼ ਕਰਨਾ ਚਾਹੁੰਦੇ ਨੇ ਤਾਂ ਉਹ ਫਿਰ ਕਸਮ ਦੇ ਹਵਾਲੇ ਨਾਲ ਉਹਦੇ ਵਾਸਤੇ ਅਲਫਾਜ਼ ਆਉਂਦੇ ਨੇ ਕਿ ਮੈਂ ਇਹਦੀ ਕਸਮ ਖਾਨਾ, ਮੁਰਾਦ ਇਹ ਕਿ ਮੈਂ ਇਸ ਚੀਜ਼ ਨੂੰ ਗਵਾਹੀ ਦੇ ਤੌਰ 'ਤੇ ਪੇਸ਼ ਕਰਨਾ। ਇੱਥੇ ਸਿਤਾਰਿਆਂ ਦੀ ਜਿਹੜੇ ਹਰਕਤ ਹਰ ਮੁਖਤਲਿਫ ਹਰਕਾਤ ਨੇ ਉਹਨਾਂ ਦੇ ਹਵਾਲਿਆਂ ਨੂੰ ਉਹਨਾਂ ਦੇ ਹਵਾਲੇ ਨਾਲ ਉਹਨਾਂ ਨੂੰ ਬਿਆਨ ਕੀਤਾ ਕਿ ਸਿਤਾਰੇ ਜਿਹੜੇ ਅੱਗੇ ਵੱਧਦੇ ਵੱਧਦੇ ਫਿਰ ਪਿੱਛੇ ਹਟ ਜਾਂਦੇ ਨੇ, ਅਤੇ ਫਿਰ ਉਹ ਚੱਲਦੇ ਨਜ਼ਰ ਆਉਂਦੇ ਨੇ, ਫਿਰ ਉਹ ਛੁੱਪ ਜਾਂਦੇ ਨੇ। ਮੁਖਤਲਿਫ ਉਹਨਾਂ ਦੀਆਂ ਹਾਲਤਾਂ ਜਿਹੜੀਆਂ ਮੁਖਤਲਿਫ ਹਰਕਾਤ ਨੇ ਉਹਨਾਂ ਦੀਆਂ, ਉਹਨਾਂ ਦਾ ਜ਼ਿਕਰ ਕਰਦਿਆਂ ਫਰਮਾਇਆ ਕਿ ਮੈਂ ਇਹਨਾਂ ਨੂੰ ਗਵਾਹੀ 'ਚ ਪੇਸ਼ ਕਰਨਾ। ਵੱਲ ਲਈ ਲੇ ਇਜ਼ਾ ਅਸਾਸਾ, ਔਰ ਮੈਂ ਰਾਤ ਨੂੰ ਗਵਾਹੀ 'ਚ ਪੇਸ਼ ਕਰਨਾ ਜਦੋਂ ਪਿੱਛੇ ਹਟਦੀ ਹੈ, ਯਾਨੀ ਰਾਤ ਜਦੋਂ ਪਹਿਲਾਂ ਆਉਂਦੀ ਹੈ, ਛਾ ਜਾਂਦੀ ਹੈ, ਫਿਰ ਉਹ ਮਤਲਬ ਇੰਤਹਾਈ ਤਾਰੀਕ ਹੋ ਜਾਂਦੀ ਹੈ, ਰਾਤ ਆਪਣੇ ਜੋਬਨ 'ਤੇ ਚਲੀ ਜਾਂਦੀ ਕਹਿ ਲਓ, ਜਾਂ ਆਪਣਾ ਕਲਾਈਮੈਕਸ ਉਹਦਾ ਹੁੰਦਾ, ਫਿਰ ਉਸ ਤੋਂ ਬਾਅਦ ਉਹ ਆਹਿਸਤਾ ਆਹਿਸਤਾ ਰਾਤ ਨੇ ਹੁਣ ਖਤਮ ਹੋਣਾ, ਅਤੇ ਉਹ ਜਿਹੜਾ ਖਤਮ ਹੋਣਾ ਹੈ ਨਾ ਉਹਨੂੰ ਇਸ ਤਰ੍ਹਾਂ ਬਿਆਨ ਕੀਤਾ ਗਿਆ ਕਿ ਪਿੱਛੇ ਹਟਦੀ ਹੈ ਰਾਤ, ਯਾਨੀ ਕਿ ਗੋਇਆ ਕਿ ਦੁਨੀਆ ਛਾ ਗਈ ਸੀ, ਫਿਰ ਉਹ ਜਿਹੜੀ ਛਾਣ ਦਾ ਮਾਮਲਾ ਜਿਹੜਾ ਸੀ ਉਹਨੂੰ ਉਹ ਪਿੱਛੇ ਹਟੀ, ਇੰਜ ਕਰਕੇ ਦੁਨੀਆ ਤੋਂ ਪਿੱਛੇ ਹਟੀ। ਬਸ ਸੁਬਹੇ ਇਹਦਾ ਤਨਫਸ ਆ, ਔਰ ਮੈਂ ਸੁਬਹ ਨੂੰ ਗਵਾਹੀ 'ਚ ਪੇਸ਼ ਕਰਨਾ ਜਦੋਂ ਉਹ ਸਾਹ ਲੈਂਦੀ ਹੈ, ਯਾਨੀ ਕਿ ਇਸ ਤਰ੍ਹਾਂ ਕਿ ਗੋਇਆ ਰਾਤ ਉਹਦੇ 'ਤੇ ਛਾਈ ਹੋਈ ਸੀ ਅਤੇ ਉਹਨੂੰ ਥੱਲੇ ਦਬਾਇਆ ਹੋਇਆ ਸੀ ਸੁਬਹ ਨੂੰ, ਅਤੇ ਰਾਤ ਜਦੋਂ ਪਿੱਛੇ ਹਟੀ ਅਤੇ ਉਹ ਸੁਬਹ ਜਿਹੜੀ ਹੈ ਨਾ ਉਹਨੇ ਗੋਇਆ ਕਿ ਸਾਹ ਲਿਆ। ਇਹ ਜਿਹੜਾ ਵਾਕਿਆ ਇਹ ਵੀ ਇਸ ਤਰ੍ਹਾਂ ਯਾਨੀ ਕਿ ਗਵਾਹੀ ਦੇ ਤੌਰ 'ਤੇ ਪੇਸ਼ ਕੀਤਾ। ਫਰਮਾਇਆ ਇਨਹੂ ਲਕੌਲ ਰਸੂਲ ਇਨ ਕਰੀਮ, ਇਹ ਬੇਸ਼ੱਕ ਜਿਹੜਾ ਇਹ ਇੱਕ ਮੁਅੱਜ਼ਜ਼ ਫਰਿਸ਼ਤੇ ਦਾ ਲਿਆਂਦਾ ਹੋਇਆ ਕਲਾਮ ਹੈ। ਇਹ ਜਿਹੜੀਆਂ ਆਇਤਾਂ ਤੁਹਾਨੂੰ ਸੁਣਾ ਰਹੇ ਹਾਂ ਅਸੀਂ, ਯਾਨੀ ਕਿ ਜਦੋਂ ਨਬੀ ਸੱਲਲ੍ਲਾਹੁ ਅਲੈਹਿ ਵਸੱਲਮ ਨੇ ਆਪਣੇ ਮੁਖਾਤਬੀਨ ਨੂੰ ਸੁਣਾਈਆਂ, ਤਾਂ ਉਸ ਹਵਾਲੇ ਨਾਲ ਗੱਲ ਨੂੰ ਬਿਆਨ ਕੀਤਾ ਗਿਆ ਕਿ ਇਹ ਜਿਹੜਾ ਕਲਾਮ ਹੈ ਇਹ ਕਿਸੇ ਹੋਰ ਦਾ ਨਹੀਂ, ਇਹ ਤਾਂ ਇੱਕ ਬੜੇ ਮੁਅੱਜ਼ਜ਼ ਫਰਿਸ਼ਤੇ ਦਾ ਲਿਆਂਦਾ ਹੋਇਆ ਕਲਾਮ ਹੈ। ਹੁਣ ਅਸੀਂ ਇਹਨੂੰ ਦੇਖਦੇ ਹਾਂ ਕਿ ਇਹ ਜਿਹੜੇ ਸਿਤਾਰਿਆਂ ਦੀ ਹਰਕਤ ਦੀ ਕਸਮ ਖਾਧੀ ਗਈ ਹੈ ਉਹਨਾਂ ਨੂੰ ਗਵਾਹੀ 'ਚ ਪੇਸ਼ ਕੀਤਾ ਗਿਆ, ਕਿਸ ਤਰ੍ਹਾਂ ਗਵਾਹੀ 'ਚ ਪੇਸ਼ ਕੀਤਾ ਗਿਆ ਔਰ ਕਿਸ ਤਰ੍ਹਾਂ ਇਹ ਦਲਾਲਤ ਕਰਦੀ ਇਸ ਗੱਲ 'ਤੇ ਕਿ ਇਹ ਤਾਂ ਮੁਅੱਜ਼ਜ਼ ਫਰਿਸ਼ਤੇ ਦਾ ਕਲਾਮ ਹੈ। ਅਰਬਾਂ ਦੇ ਹਾਂ ਜਿਹੜਾ ਇਹ ਖਿਆਲ ਪਾਇਆ ਜਾਂਦਾ ਸੀ ਕਿ ਤਾਰੇ ਜਿਹੜੇ ਨੇ ਨਾ ਇਹ ਮੁਅੱਸਰ ਬਿਜ਼ਾਤ ਨੇ, ਮੁਅੱਸਰ ਬਿਜ਼ਾਤ ਦਾ ਮੁਰਾਦ ਹੋਵੇ ਕਿ ਇਹ ਜ਼ਾਤੀ ਤੌਰ 'ਤੇ ਅਸਰਾਤ ਰੱਖਦੇ ਨੇ, ਯਾਨੀ ਇਹਨਾਂ ਦਾ ਅਗਰ ਇੱਕ ਸਿਤਾਰਾ ਤਲੂ ਹੋਇਆ ਅਤੇ ਉਹ ਸਿਤਾਰਾ ਅਗਰ ਯਾਨੀ ਕਿ ਸਾਹ ਦੇ ਉਹਨੂੰ ਸਾਹ ਦੀ ਯਾਨੀ ਕਿ ਨੇਕ ਬਖਤੀ ਦੇ ਅਸਰਾਤ ਰੱਖਦਾ ਅਤੇ ਬਸ ਹੁਣ ਇਨਸਾਨਾਂ ਵਾਸਤੇ ਨੇਕ ਬਖਤੀ ਦਾ ਦੌਰ ਸ਼ੁਰੂ ਹੋ ਜਾਏਗਾ, ਖੁਸ਼ਹਾਲੀ ਦਾ ਦੌਰ ਹੋਏਗਾ, ਉਹਨਾਂ 'ਤੇ ਅੱਛੇ ਹਾਲਾਤ ਆਉਣਗੇ, ਆਫਤਾਂ ਨਹੀਂ ਆਉਣਗੀਆਂ, ਨਿਮਤਾਂ ਦਾ ਦੌਰ ਦੌਰਾ ਹੋਏਗਾ ਉਸ ਸਿਤਾਰੇ ਦੇ ਤਲੂ ਦੇ ਹਵਾਲੇ ਨਾਲ। ਬਸ ਉਹ ਸਿਤਾਰਾ ਨਿਕਲਿਆ ਅਤੇ ਸਿਤਾਰੇ ਦੀ ਤਾਕਤ ਨਾਲ ਇਸ ਤਰ੍ਹਾਂ ਲੋਕਾਂ ਦੇ ਹਾਲਾਤ ਬਿਹਤਰ ਹੋ ਜਾਣਗੇ। ਇਸ ਤਰ੍ਹਾਂ ਬਾਅਦ ਸਿਤਾਰਿਆਂ ਨੂੰ ਉਹ ਮਨਹੂਸ ਸਿਤਾਰੇ ਕਹਿੰਦੇ ਸਨ। ਤੇ ਉਹ ਸਿਤਾਰੇ ਅਗਰ ਕੋਈ ਨਿਕਲ ਆਉਣੇ ਤਾਂ ਫਿਰ ਮੈਂ ਆਫਤਾਂ ਆਉਣ ਗਈਆਂ, ਤੂਫਾਨ ਆਉਣ ਗਏ, ਇਨਸਾਨਾਂ 'ਤੇ ਜਿਹੜੇ ਨੇ ਉਹਨਾਂ 'ਤੇ ਬਦਬਖਤੀ ਦਾ ਦੌਰ ਗੋਇਆ ਕਿ ਸ਼ੁਰੂ ਹੋ ਗਿਆ। ਸਿਤਾਰਿਆਂ ਦੇ ਤਲੂਓ ਗਰੂਬ ਦੇ ਹਵਾਲੇ ਨਾਲ ਮੁਖਤਲਿਫ ਤਸਵਰਾਤ ਰੱਖਦੇ ਸਨ, ਸਿਤਾਰਿਆਂ ਦੇ ਅਸਰਾਤ ਨੂੰ ਮੰਨਦੇ ਸਨ। ਯਾਨੀ ਇਹਦੀ ਮਦੀਦ ਵਜ਼ਾਹਤ ਹੈ ਕਿ ਇਸ ਤਰ੍ਹਾਂ ਨਹੀਂ ਕਿ ਅੱਲਾਹ ਤਾਲਾ ਹੁਣ ਸਾਡੇ ਨਾਲ ਇਸ ਤਰ੍ਹਾਂ ਕਰਨਗੇ, ਕਿ ਨਹੀਂ ਹੁਣ ਇਹ ਸਿਤਾਰਾ ਜਿਹੜਾ ਨਾ ਇਹਦੀ ਵਜ੍ਹਾ ਤੋਂ ਸਾਡੇ 'ਤੇ ਇਸ ਤਰ੍ਹਾਂ ਹੋਏਗਾ। ਸਿਤਾਰਾ ਖੁਦ ਹੀ ਤਾਕਤ ਰੱਖਦਾ ਹੈ ਕਿ ਸਾਡੇ ਹਾਲਾਤ ਅੱਛੇ ਕਰੇ ਜਾਂ ਬੁਰੇ ਕਰੇ, ਉਹ ਤਸੱਵਰ ਰੱਖਦੇ ਸਨ। ਇੱਕ ਇਹ ਚੀਜ਼ ਸੀ। ਦੂਸਰਾ ਉਹਨਾਂ ਦੇ ਹਾਂ ਕਹਾਣਤ ਦਾ ਨਿਜ਼ਾਮ ਸੀ। ਕਹਾਣਤ ਦੇ ਨਿਜ਼ਾਮ ਵਿੱਚ ਉਹਨਾਂ ਦਾ ਇਹ ਅਕੀਦਾ ਸੀ ਕਿ ਜਿਹੜੇ ਸਾਡੇ ਕਾਹਿਨ ਨੇ ਨਾ ਇਹ ਗੈਬ ਦੀਆਂ ਖਬਰਾਂ ਨੂੰ ਜਾਣ ਲੈਂਦੇ ਨੇ। ਯਾਨੀ ਇਹਨਾਂ ਨੂੰ ਇਹ ਸਲਾਹੀਅਤ ਹਾਸਲ ਹੈ ਕਿ ਇਹ ਗੈਬ ਦੀਆਂ ਗੱਲਾਂ ਦੱਸ ਸਕਦੇ ਨੇ, ਅੱਲਾਹ ਤਾਲਾ ਨੇ ਕੱਲ੍ਹ ਕੀ ਕਰਨਾ ਹੈ ਇਸ ਨੂੰ ਇਹ ਮਾਲੂਮ ਕਰਨ ਦੀ ਇਹਨਾਂ 'ਚ ਤਾਕਤ ਹੈ। ਉਹਦੇ ਵਾਸਤੇ ਉਹਨਾਂ ਦਾ ਕੀ ਤਰੀਕਾ ਸੀ ਕਿ ਜਿੰਨਾਤ ਨਾਲ ਰਾਬਤਾ ਕਰਦੇ ਸਨ, ਜਿੰਨਾਤ ਫਿਰ ਮੁਖਤਲਿਫ ਖਬਰ ਅਖਬਾਰ ਜਿਹੜੀ ਉਹ ਫਰਿਸ਼ਤਿਆਂ ਦੇ ਕਰੀਬ ਹੋਣ, ਮਤਲਬ ਫਰਿਸ਼ਤਿਆਂ ਦੇ ਕਰੀਬ ਜਾ ਕੇ ਉਹਨਾਂ ਦੀਆਂ ਗੱਲਾਂ ਸੁਣ ਕੇ ਅਤੇ ਕੁਛ ਇੱਕ ਅੰਦਾਜ਼ਾ ਲਾਉਂਦੇ ਸਨ ਕਿ ਬਈ ਸ਼ਾਇਦ ਅੱਲਾਹ ਤਾਲਾ ਨੇ ਐੜੇ ਫਰਿਸ਼ਤੇ ਨੇ ਜਿਹੜੇ ਦੁਨੀਆਂ 'ਚ ਆ ਰਹੇ ਨੇ, ਮਤਲਬ ਜਿਨ੍ਹਾਂ ਨਾਲ ਵੀ ਉਹਨਾਂ ਦੀ ਮੁਲਾਕਾਤ ਹੋਈ ਜਾਂ ਚੋਰੀ ਛੁਪੇ ਜਿਹਨਾਂ ਦੀਆਂ ਗੱਲਾਂ ਸੁਣਨ, ਉਹਨਾਂ ਦੀ ਆਪਸ ਦੀ ਗੁਫਤਗੂ ਤੋਂ ਇਹ ਪਤਾ ਲੱਗਦਾ ਹੈ ਕਿ ਅੱਲਾਹ ਤਾਲਾ ਨੇ ਇਹਨਾਂ ਫਰਿਸ਼ਤਿਆਂ ਨੂੰ ਇਹ ਡਿਊਟੀ ਦਿੱਤੀ ਹੈ, ਇਹ ਕੰਮ ਇਹਨਾਂ ਕੋਲ ਲੈਣਾ ਪੇਸ਼ੇ ਨਜ਼ਰ ਹੈ। ਅਤੇ ਉੱਥੋਂ ਫਿਰ ਉਹ ਜਿਹੜੇ ਕਾਹਨਾਂ ਨੂੰ ਦੱਸ ਦੇਣ ਕਿ ਵੀ ਅੰਦਾਜ਼ਾ ਇਸ ਤਰ੍ਹਾਂ ਹੁੰਦਾ ਕਿ ਸ਼ਾਇਦ ਕੋਈ ਇਹੋ ਜਿਹਾ ਪ੍ਰੋਗਰਾਮ ਹੈ। ਕਾਹਨ ਉਸ ਗੱਲ ਨੂੰ ਫਿਰ ਬਣਾ ਕੇ ਘੜ ਕੇ ਅਤੇ ਲੋਕਾਂ ਨੂੰ ਫਿਰ ਆਪਣਾ ਇੱਕ ਬਕਾਇਦਾ ਉਹਨਾਂ ਨੇ ਟਕੋਸਲਾ ਕਹਿ ਲਓ ਜਾਂ ਇੱਕ ਨਿਜ਼ਾਮ ਜਿਹਾ ਬਣਾਇਆ ਸੀ ਕਿ ਦੇਖੋ ਜੀ ਫਿਊਚਰ 'ਚ ਇਹ ਹੋਏਗਾ, ਇਹ ਹੋਏਗਾ, ਲਿਆਦਾ ਤੁਸੀਂ ਲੋਕ ਜਿਹੜੀਆਂ ਮੁਖਤਲਿਫ ਆਫਤਾਂ ਨਜ਼ਰ ਆ ਰਹੀਆਂ ਨੇ, ਮੁਸੀਬਤਾਂ ਪੈਣ ਵਾਲੀਆਂ ਨੇ, ਉਹਨਾਂ ਤੋਂ ਬਚਣ ਵਾਸਤੇ ਹੁਣ ਇਹ ਕੁਰਬਾਨੀਆਂ ਦਿਓ, ਇਹ ਕੰਮ ਕਰੋ। ਉਹਨਾਂ ਦੀ ਆਪਣੀ ਦੁਨੀਆ ਵੀ ਉਹਨਾਂ ਨੇ ਆਬਾਦ ਕੀਤੀ ਸੀ, ਯਾਨੀ ਕਿ ਸਾਨੂੰ ਵੀ ਨਜ਼ਰ ਨਿਆਜ਼ ਲਿਆ ਕੇ ਦਿਓ ਔਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਫਲਾਂ ਜਾਨਵਰ ਕੁਰਬਾਨ ਕਰੋ ਔਰ ਇਹ ਕਰੋ ਔਰ ਉਹ ਕਰੋ, ਦੀ ਵਜ੍ਹਾ ਤੋਂ ਤੁਹਾਡੇ 'ਤੇ ਆਫਾਤ ਜਿਹੜੀ ਫਲਾਂ ਮਨਹੂਸ ਸਿਤਾਰਾ ਤਲੂ ਹੋਇਆ ਅਤੇ ਆਫਤਾਂ ਆਣੀਆਂ ਨੇ, ਇਹਨਾਂ ਤੋਂ ਬਚਣ ਦਾ ਕੀ ਤਰੀਕਾ ਹੈ। ਇਹ ਜਿਹੜੇ ਸ਼ਿਆਤੀਨ ਨੇ ਕੁਝ ਖਬਰਾਂ ਦੱਸੀਆਂ ਨੇ, ਇਹਨਾਂ ਦੇ ਹਵਾਲੇ ਨਾਲ ਜੋ ਇੱਕ ਕਿੱਸਾ ਕਹਾਣੀ ਬਣਾ ਲਿਆ, ਝੂਠੀ ਕਿੱਸਾ ਕਹਾਣੀ ਬਣਾ ਕੇ, ਅਤੇ ਫਿਰ ਲੋਕਾਂ 'ਤੇ ਉਹਨਾਂ ਨੇ ਆਪਣਾ ਇੱਕ ਬਾਤਲ ਨਿਜ਼ਾਮ ਜਿਹੜਾ ਨਾ ਉਹ ਇੱਕ ਮਤਲਬ ਉਹਨਾਂ ਦੇ ਸਿਰ 'ਤੇ ਸਵਾਰ ਕੀਤਾ ਹੋਇਆ ਸੀ। ਇਸ ਸਾਰੇ ਦੀ ਵਿੱਚ ਫਿਰ ਇਹ ਕਿ ਲੋਕ ਇਸ ਲੋਕਾਂ ਨੂੰ ਇਹ ਤਾਸਰ ਦਿੱਤਾ ਉਹਨਾਂ ਲੋਕਾਂ ਨੇ ਜਿਹੜੇ ਲੋਕ ਜਿਹੜੇ ਇਸ ਕਲਾਮ ਦੇ ਮੁਖਾਤਬੀਨ ਨੇ ਅਵਲੀਨ ਸਨ, ਯਾਨੀ ਕਿ ਪਹਿਲੇ ਲੋਕ ਸਰਦਾਰ ਜਿਹੜੇ ਮੱਕੇ ਦੇ ਸਨ, ਕੁਰੈਸ਼ ਦੇ ਸਰਦਾਰ, ਉਹਨਾਂ ਜਦੋਂ ਇਹ ਕਲਾਮ ਸੁਣਿਆ ਤਾਂ ਉਹਨਾਂ ਨੂੰ ਇਹ ਗੱਲ ਤਾਂ ਵਾਜ਼ੇ ਹੋ ਗਈ ਕਿ ਵੀ ਇਹ ਕਲਾਮ ਇਨਸਾਨੀ ਕਲਾਮ ਨਹੀਂ, ਨਾ ਇਹ ਕਹਿਣਾ ਮਗਰ ਦਾ ਕਲਾਮ ਹੈ। ਲੇਕਿਨ ਅਵਾਮੁਨ ਨਾਸ ਨੂੰ ਆਮ ਬੰਦਿਆਂ ਨੂੰ ਭਟਕਾਉਣ ਵਾਸਤੇ ਉਹਨਾਂ ਨੇ ਇਹ ਗੱਲ ਕੀਤੀ ਕਿ ਜਿਸ ਤਰ੍ਹਾਂ ਕਾਹਿਨ ਲੋਕ ਨਹੀਂ ਦੱਸਦੇ ਬਾਅਦ ਗੈਬ ਦੀਆਂ ਖਬਰਾਂ, ਬਾਅਦ ਬੜੀਆਂ ਅਜੀਬ ਅਜੀਬ ਗੱਲਾਂ ਜਿਹੜੀਆਂ ਹੋਰ ਬੰਦਾ ਕੋਈ ਕਰ ਹੀ ਨਹੀਂ ਸਕਦਾ, ਇਹ ਰਸੂਲ ਜਿਹੜਾ ਨਾ ਇੱਕ ਕਾਹਿਨ ਇੱਕ ਇੱਕ ਇਹ ਵੀ ਇੱਕ ਕਾਹਿਨ ਹੈ, ਨਾਊਜ਼ ਬਿੱਲਾ, ਅਤੇ ਇਹ ਵੀ ਕਾਹਿਨਾ ਵਾਂਗਰ ਦੀਆਂ ਗੱਲਾਂ ਕਰਦਾ, ਇਹ ਕਲਾਮ ਵੀ ਕਾਹਿਨਾ ਵਾਲਾ ਕਲਾਮ ਹੈ, ਨਾਊਜ਼ ਬਿੱਲਾ। ਇਸ ਤਰ੍ਹਾਂ ਨਾ ਤਸੱਵਰ ਉਹਨਾਂ ਨੇ ਦਿੱਤਾ ਅਤੇ ਫਰਮਾਇਆ ਕਿ ਸਿਤਾਰੇ ਜਿਹੜੇ ਅੱਗੇ ਵੱਧਦੇ ਨੇ ਅਤੇ ਪਿੱਛੇ ਹਟਦੇ ਨੇ, ਫਿਰ ਉਹ ਚੱਲਦੇ ਨੇ, ਉਹਨਾਂ ਦੀ ਇੱਕ ਚਾਲ ਹੁੰਦੀ ਹੈ, ਜਿਸ ਤਰ੍ਹਾਂ ਆਸਮਾਨ 'ਤੇ ਸਾਨੂੰ ਚੱਲਦੇ ਨਜ਼ਰ ਆਉਂਦੇ ਨੇ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਸਫ਼ਰ ਕਰਦੇ ਨਜ਼ਰ ਆਉਂਦੇ ਨੇ, ਫਿਰ ਉਹ ਛੁੱਪ ਜਾਂਦੇ ਨੇ। ਯਾਨੀ ਕਿ ਅਸੀਂ ਦੇਖਦੇ ਨਾ ਬਾਗ ਕਾਤ ਇੱਕ ਤੇਜ਼ੀ ਨਾਲ ਇੱਕ ਸਿਤਾਰਾ, ਰੋਸ਼ਨ ਸਿਤਾਰਾ ਤੁਹਾਨੂੰ ਨਜ਼ਰ ਆਉਂਦਾ ਹੈ ਔਰ ਫਿਰ ਉਹ ਇੱਕਦਮ ਖਤਮ ਹੋ ਜਾਂਦਾ ਹੈ। ਯਾਨੀ ਬਹੁਤ ਤੇਜ਼ ਸਪੀਡ 'ਚ ਇੱਕ ਸਿਤਾਰਾ ਜਿਹੜਾ ਨਾ ਇੱਕ ਨਮੂਦਾਰ ਹੁੰਦਾ, ਫਿਰ ਗਾਇਬ ਹੋ ਜਾਂਦਾ, ਜਿਹਨੂੰ ਅਸੀਂ ਸ਼ਾਬੇ ਸਾਕਬ ਕਹਿੰਦੇ ਹਾਂ। ਕੁਰਾਨ ਨੇ ਬਿਆਨ ਕੀਤਾ ਹੈ ਕਿ ਉਹਨਾਂ ਮਤਲਬ ਜਿੰਨਾਤ ਨੂੰ ਅੱਲਾਹ ਤਾਲਾ ਵੱਲੋਂ ਮਾਰ ਪੈਂਦੀ ਹੈ, ਯਾਨੀ ਫਰਿਸ਼ਤੇ ਜਿਹੜੇ ਨੇ ਉਹ ਸੰਗਵਾਰੀ ਕਰਦੇ ਨੇ ਉਹਨਾਂ ਸ਼ਿਆਤੀਨ 'ਤੇ ਜਿਹੜੇ ਉਹਨਾਂ ਦੀਆਂ ਕੋਈ ਖਬਰਾਂ ਉਚਕਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ 'ਤੇ ਇਹ ਸੰਗਵਾਰੀ ਹੋ ਰਹੀ ਹੈ। ਅੱਲਾਹ ਤਾਲਾ ਨੇ ਦੱਸਿਆ ਕਿ ਇਹਦੀ ਪਿੱਛੇ ਜਿਹੜੀ ਹਕੀਕਤ ਹੈ ਉਹ ਇਹ ਵੇ। ਯਾਨੀ ਇਹ ਤਾਂ ਅਸੀਂ ਨਹੀਂ ਕਹਿ ਸਕਦੇ ਕਿ ਜਿੰਨੇ ਸਿਤਾਰੇ ਟੁੱਟਦੇ ਨੇ ਲਾਜ਼ਮਨ ਉਹਨਾਂ ਦਾ ਮਤਲਬ ਇਹ ਹੀ ਹੈ, ਇਹ ਅੱਲਾ ਹੀ ਜਾਣਦਾ, ਲੇਕਿਨ ਬਹਰਹਾਲ ਇਹਦੀ ਇੱਕ ਜਿਹੜੀ ਵਜ੍ਹਾ ਬਿਆਨ ਕੀਤੀ ਗਈ ਉਹ ਇਹ ਵੇ। ਜਦੋਂ ਕੁਰਾਨ ਦਾ ਨਜ਼ੂਲ ਸੀ ਉਹਦੇ ਹਵਾਲੇ ਨਾਲ ਇਹ ਫਰਿਸ਼ ਇਹਨਾਂ ਨੇ ਜੀ ਸ਼ਿਆਤੀਨ ਨੇ ਮਹਿਸੂਸ ਕੀਤਾ ਕਿ ਇਹ ਤਾਂ ਬੜੇ ਸਖਤ ਪਹਿਰੇ ਨੇ, ਜਿੰਨਾਤ ਨੇ ਮਹਿਸੂਸ ਕੀਤਾ ਅਤੇ ਇਹ ਪਹਿਰੇ ਨੇ, ਔਰ ਹੁਣ ਜਦੋਂ ਕੋਈ ਬੰਦਾ ਕੋਈ ਜਿੰਨ ਕੋਈ ਖਬਰ ਲੈਣ ਵਾਸਤੇ ਅਸਮਾਨ ਨਾਲ ਜਾਂਦਾ ਅਤੇ ਉਹਦੇ ਉਹ ਇਸ ਉਹ ਇਹ ਪਾਉਂਦਾ ਕਿ ਮੇਰੀ ਗਾਤ 'ਚ ਇੱਕ ਇੱਕ ਜ਼ਬਰਦਸਤ ਸੰਗਬਾਰੀ ਦਾ ਇੱਕ, ਯਾਨੀ ਕਿ ਇੱਕ ਉਹੀ ਰੋਸ਼ਨ ਸਿਤਾਰਾ ਵਾਂਗਰ ਇਹ ਸ਼ਾਬ ਸਾਕਬ ਜਿਹੜਾ ਦੇ ਅਲਫਾਜ਼ ਆਏ ਨਾ ਕੁਰਾਨ 'ਚ ਕਿ ਇੱਕ ਚਮਕਦਾ ਸ਼ੋਲਾ ਜਿਹੜਾ ਉਹ ਮੇਰੇ ਪਿੱਛੇ ਲੱਗਿਆ ਔਰ ਮੈਨੂੰ ਆ ਕੇ ਵੱਜੇਗਾ, ਉਹ ਜਿੰਨਾਤ ਮਹਿਸੂਸ ਕਰਦੇ ਨੇ। ਇੱਕ ਪੂਰਾ ਨਿਜ਼ਾਮ ਜਿਹੜਾ ਨਾ ਉਹ ਫਿਰ ਉਹਨਾਂ ਨੂੰ ਹਟਾਉਣ ਵਾਸਤੇ ਅੱਲਾਹ ਤਾਲਾ ਨੇ ਕਾਇਮ ਕੀਤਾ। ਤੇ ਫਰਮਾਇਆ ਕਿ ਸਿਤਾਰਿਆਂ ਦੀ ਜਿਹੜੀ ਹਰਕਤ ਤੁਸੀਂ ਦੇਖਦੇ ਹੋ ਇਹ ਤਾਂ ਦੱਸਦੀ ਹੈ ਕਿ ਸਿਤਾਰੇ ਖੁਦ ਮਜਬੂਰ ਔਰ ਮਖੂਰ ਨੇ, ਯਾਨੀ ਕਿ ਉਹਨਾਂ ਨੂੰ ਤਾਂ ਕੋਈ ਹੋਰ ਜ਼ਾਤ ਚਲਾ ਰਹੀ ਹੈ। ਇਹ ਖਾਸ ਰਫ਼ਤਾਰ 'ਚ ਅੱਗੇ ਵੀ ਵੱਧਦੇ ਨੇ, ਪਿੱਛੇ ਵੀ ਹਟਦੇ ਨੇ, ਚੱਲਦੇ ਵੀ ਨੇ, ਉਹਨਾਂ ਦੀ ਜਿਹੜੀ ਚਾਲ ਹੈ ਉਸ ਤਰ੍ਹਾਂ ਹੀ ਤਲੂ ਹੁੰਦੇ ਨੇ, ਉਸ ਤਰ੍ਹਾਂ ਹੀ ਗਰੂਬ ਹੁੰਦੇ ਨੇ। ਇਹਨਾਂ 'ਚ ਕੋਈ ਇਹ ਆਪਣੀ ਮਰਜ਼ੀ ਤਾਂ ਨਹੀਂ ਕਿ ਇਹ ਕਦੀ ਕੁਛ ਕਰਨ ਕਦੀ ਕੁਛ ਕਰਨ, ਇਹ ਤਾਂ ਨਹੀਂ, ਕੁਛ ਇਹਨਾਂ ਦੀਆਂ ਹਰਕਤਾਂ ਨੇ, ਉਹ ਹਰਕਤ ਦੇ ਮੁਤਾਬਕ ਹੈ ਜਿਹੜੇ ਨੇ ਇਹਨਾਂ ਨੇ ਕਰਨਾ ਹੀ ਕਰਨਾ। ਉਸ ਤਰ੍ਹਾਂ ਜਿਸ ਸੂਰਜ ਨੇ ਤਲੂ ਹੋਣਾ ਗਰੂਬ ਹੋ ਜਾਣਾ, ਤਲੂ ਹੋਣਾ ਗਰੂਬ ਹੋ ਜਾਣਾ। ਅਤੇ ਇਹ ਨਹੀਂ ਕਿਹਾ ਜਾਂਦਾ ਕਿ ਸੂਰਜ ਜਿਹੜਾ ਕਿ ਇਸ ਤਰ੍ਹਾਂ ਇੱਕ ਡਿਊਟੀ ਅੰਜਾਮ ਦੇ ਰਿਹਾ, ਇਹ ਕੋਈ ਖੁਦਾ ਹੈ ਜਾਂ ਇਹ ਮੁਅੱਸਰ ਬਿਜ਼ਾਤ ਹੈ ਜਾਂ ਇਹਦੇ 'ਚ ਕੋਈ ਤਾਕਤ ਹੈ, ਇਹ ਤਾਂ ਇਸ ਤਰ੍ਹਾਂ ਲੱਗਦਾ ਕਿ ਇਸ ਤਰ੍ਹਾਂ ਇੱਕ ਗੁਲਾਮ ਹੈ ਜਿਹੜਾ ਇਹ ਕੰਮ ਕਰ ਰਿਹਾ। ਇਹਦੇ ਤੋਂ ਇਹ ਗੱਲ ਸਮਝ ਆਉਂਦੀ, ਉਹ ਨਹੀਂ ਸਮਝ ਆਉਂਦੀ ਜੋ ਮੁਖਾਤਬੀਨ ਨੇ, ਯਾਨੀ ਕਿ ਕੁਰਾਨ ਮਜੀਦ ਦੇ ਮੁਖਾਤਬੀਨ ਜਿਹੜੇ ਤਸਵਰਾਤ ਵਿੱਚ ਮੁਬਤਲਾ ਸਨ, ਉਹ ਗੱਲ ਨਹੀਂ ਸਮਝ ਆਉਂਦੀ। ਅਤੇ ਯਾਨੀ ਉਹ ਗੱਲ ਨਹੀਂ ਲੱਗਦੀ, ਬਲਕਿ ਇਹ ਲੱਗਦਾ ਕਿ ਕਾਇਨਾਤ ਦੇ ਸਿਤਾਰੇ ਸੂਰਜ ਵਗੈਰਾ ਜਿਹੜੇ ਨਾ ਇਹ ਇੱਕ ਨਿਜ਼ਾਮ ਵਿੱਚ ਜਕੜੇ ਹੋਏ ਨੇ। ਅਤੇ ਫਰਮਾਇਆ ਕਿ ਇਹ ਸਾਰੀ ਗੱਲ ਜਿਹੜੀ ਨਾ ਇਸੇ ਤਰ੍ਹਾਂ ਰਾਤ ਜਿਹੜੀ ਹੈ ਉਹ ਆਉਂਦੀ ਹੈ, ਇੱਕ ਨਿਜ਼ਾਮ ਹੈ ਜਿਹਦੇ ਮੁਤਾਬਕ ਆਉਂਦੀ ਹੈ, ਫਿਰ ਉਹ ਦਿਨ 'ਤੇ ਛਾ ਜਾਂਦੀ ਹੈ, ਅਤੇ ਉਹਦਾ ਇੱਕ ਦੌਰ ਦੌਰਾ ਹੋ ਜਾਂਦਾ, ਰਾਤ ਹਰ ਜਗ੍ਹਾ 'ਤੇ ਛਾਈ, ਫਿਰ ਪਿੱਛੇ ਹਟਦੀ ਹੈ, ਉਹਦੇ ਥੱਲੋਂ ਫਿਰ ਸੁਬਹ ਨਿਕਲਦੀ ਹੈ, ਅਤੇ ਸੁਬਹ ਨਿਕਲਦੀ ਹੈ ਅਤੇ ਸੁਬਹ ਜਦੋਂ ਰੋਸ਼ਨ ਹੁੰਦੀ ਹੈ ਤਾਂ ਉਹਨੂੰ ਇਸ ਤਰ੍ਹਾਂ ਬਿਆਨ ਕੀਤਾ ਕਿ ਗੋਇਆ ਕਿ ਉਹ ਸਾਹ ਲੈ ਰਹੀ ਹੈ, ਜਿਸ ਤਰ੍ਹਾਂ ਕਿ ਉਹਦੇ 'ਤੇ ਭਾਰ ਰਾਤ ਦਾ ਭਾਰ ਸੀ ਉਹਦੇ ਉੱਤੇ ਪਿਆ ਹੋਇਆ, ਰਾਤ ਪਿੱਛੇ ਹਟੀ ਅਤੇ ਸੁਬਹ ਉਹਨੇ ਸਾਹ ਲਿਆ। ਅਤੇ ਇਹ ਦੱਸਦੀ ਹੈ, ਇਹਦੇ ਇਸ਼ਾਰਾ ਕੀਤਾ ਗਿਆ ਕਿ ਇਸੇ ਤਰ੍ਹਾਂ ਹੀ ਸੁਬਹ ਕਿਆਮਤ ਵੀ ਤਲੂ ਹੋਏਗੀ, ਯਾਨੀ ਰੋਜ਼ੇ ਜਜ਼ਾ ਜਦੋਂ ਆਉਣਾ ਨਾ ਉਹਦੀ ਸੁਬਹ ਵੀ ਤਲੂ ਹੋਏਗੀ। ਇਹ ਸੁਬਹ ਦਾ ਆਉਣਾ ਔਰ ਇਸ ਤਰ੍ਹਾਂ ਰਾਤ ਦਾ ਪਿੱਛੇ ਹਟ ਜਾਣਾ, ਯਾਨੀ ਤੁਸੀਂ ਇਹਨੂੰ ਇਸ ਤਰ੍ਹਾਂ ਕਹਿ ਸਕਦੇ ਹੋ ਕਿ ਜ਼ੁਲਮ ਦੀ ਇਹ ਰਾਤ ਔਰ ਗੈਰੇ ਅਦਲ ਦੁਨੀਆ ਜਿਹੜੀ ਇਹ ਚੱਲ ਰਹੀ ਹੈ, ਗੈਰਾ ਦਿਲਾਨਾ ਨਿਜ਼ਾਮ ਜਿਹਨੂੰ ਅਸੀਂ ਗੈਰਾ ਦਿਲਾਨਾ ਤਾਂ ਨਹੀਂ ਕਹਿਣਾ ਚਾਹੀਦਾ, ਇਹ ਅਸਲ 'ਚ ਆਜ਼ਮਾਇਸ਼ ਦਾ ਨਿਜ਼ਾਮ ਹੈ ਜਿਹਦੇ 'ਚ ਅਦਲ ਮੁਯੱਸਰ ਨੇ, ਇਨਸਾਨ ਨੂੰ ਕਾਮਿਲ ਅਦਲ ਅੱਲਾ ਨੇ ਤਾਂ ਨਹੀਂ ਮੁਯੱਸਰ ਕੀਤਾ ਤਾਂ ਕਿ ਇਨਸਾਨ ਆਜ਼ਮਾਇਆ ਜਾ ਸਕੇ। ਇਹ ਰਾਤ ਖਤਮ ਹੋ ਜਾਏਗੀ ਅਤੇ ਅੱਲਾਹ ਤਾਲਾ ਰੋਜ਼ੇ ਇਨਸਾਫ ਜਿਹੜਾ ਉਹਦਾ ਦਿਨ ਤਲੂ ਕਰ ਦੇਣਗੇ। ਫਰਮਾਇਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਦੱਸਦੀਆਂ ਨੇ ਕਿ ਇਹ ਜਿਹੜਾ ਕਲਾਮ ਹੈ ਇਹ ਕਲਾਮ ਇਹ ਕੋਈ ਉਸਰਤ ਨਹੀਂ ਸ਼ਿਆਤੀਨ ਦਾ ਲਿਆਂਦਾ ਹੈ, ਤਾਂ ਨਹੀਂ ਇਹ ਕੋਈ ਸਿਤਾਰਿਆਂ ਦੇ ਅਸਰਾਤ ਦੇ ਹਵਾਲੇ ਨਾਲ ਜਿਸ ਤਰ੍ਹਾਂ ਕੋਈ ਚੀਜ਼ਾਂ ਮਤਲਬ ਹੁੰਦੀਆਂ ਨੇ ਇਹ ਔਰ ਸਿਤਾਰਿਆਂ ਦਾ ਜਿਸ ਤਰ੍ਹਾਂ ਟੁੱਟ ਕੇ ਅਤੇ ਸ਼ਿਆਤੀਨ ਦੇ ਦੱਸਿਆ ਗਿਆ, ਵਜਾਹਤ ਕੀਤੀ ਗਈ ਹੈ ਕਿ ਇਹ ਤਾਂ ਜਿਹੜੇ ਸ਼ੈਤਾਨ ਨੇ ਉਹਨਾਂ ਨੂੰ ਰੋਕ ਦਿੱਤਾ ਗਿਆ ਹੈ, ਇਹ ਜਦੋਂ ਕਲਾਮ ਨਾਜ਼ਿਲ ਹੋਣਾ ਹੈ ਉਹਨਾਂ ਨੂੰ ਕਰੀਬ ਨਹੀਂ ਫਟਕਣ ਦਿੱਤਾ ਗਿਆ। ਇਹ ਕਲਾਮ ਤਾਂ ਇੱਕ ਬੜੇ ਮੁਅੱਜ਼ਜ਼ ਫਰਿਸ਼ਤੇ ਦਾ ਲਿਆਂਦਾ ਹੈ, ਇਨਹੁ ਲਕੌਲੁ ਰਸੂਲਿਨ ਕਰੀਮ, ਯਾਨੀ ਇਹ ਕਲਾਮ ਜਿਹੜਾ ਹੈ ਇਹ ਕਿਸੇ ਸ਼ੈਤਾਨ ਦਾ ਇਲਕਾ ਨਹੀਂ, ਕਿਸੇ ਸ਼ੈਤਾਨ ਦਾ ਬਿਆਨ ਨਹੀਂ, ਕਿਸੇ ਕਾਹਿਨ ਦੀ ਗੱਲ ਨਹੀਂ, ਇਹ ਤਾਂ ਬੜੇ ਮੌਜੂਦ ਫਰਿਸ਼ਤੇ ਦਾ ਲਿਆਂਦਾ ਹੋਇਆ ਕਲਾਮ ਹੈ। ਜ਼ੀ ਕੂਵਤ ਇਨ ਦਿਲ ਅਰਸ਼ੇ ਮਕੀਨ, ਜਿਹੜਾ ਫਰਿਸ਼ਤਾ ਬੜੀ ਕੂਵਤ ਵਾਲਾ ਹੈ ਔਰ ਬੜਾ ਬੁਲੰਦ ਮਰਤਬਾ ਹੈ ਅਰਸ਼ ਵਾਲੇ ਦੇ ਨਜ਼ਦੀਕ, ਉਸ ਫਰਿਸ਼ਤੇ ਦਾ ਲਿਆਂਦਾ ਹੋਇਆ ਕਲਾਮ ਹੈ। ਮੁਤਾਇਨ ਸਮਾ ਅਮੀਨ, ਉਹ ਫਰਿਸ਼ਤਾ ਜਿਹੜਾ ਹੈ ਉਹਦੀ ਇਤਾਤ ਕੀਤੀ ਜਾਂਦੀ ਹੈ, ਉਹ ਕੋਈ ਛੋਟਾ ਫਰਿਸ਼ਤਾ ਨਹੀਂ, ਉਹ ਐਸਾ ਫਰਿਸ਼ਤਾ ਸਰਦਾਰ ਫਰਿਸ਼ਤਾ ਹੈ ਕਿ ਜਿਹਦੀ ਮਾਤਹਿਤ ਜਿਹਦੀ ਗੱਲ ਮੰਨਦੇ ਨੇ। ਸਮਾ ਅਮੀਨ, ਫਿਰ ਮਜ਼ੀਦ ਇਹ ਗੱਲ ਹੈ ਕਿ ਉਹ ਅਮਾਨਤਦਾਰ ਫਰਿਸ਼ਤਾ ਹੈ, ਉਹ ਇਸ ਤਰ੍ਹਾਂ ਦਾ ਫਰਿਸ਼ਤਾ ਨਹੀਂ ਕਿ ਉਹ ਆਪਣੀ ਮਰਜ਼ੀ ਕਰਦਾ, ਨਹੀਂ, ਜਿਸ ਚੀਜ਼ ਨੂੰ ਅਮੀਨ ਬਣਾਇਆ ਉਹਦੇ 'ਚ ਖਿਆਨਤ ਕਰਨ ਵਾਲਾ ਹਰਗਿਜ਼ ਨਹੀਂ। ਵਾਮਾ ਸਾਹਿਬ ਹੁਕਮ ਬੇ ਮਜਨੂਨ, ਔਰ ਤੁਹਾਡਾ ਇਹ ਸਾਥੀ ਜਿਹੜਾ ਹੈ ਜਿਹੜਾ ਇਹ ਕਲਾਮ ਤੁਹਾਨੂੰ ਪੇਸ਼ ਕਰ ਰਿਹਾ, ਤੁਹਾਡੇ ਅੰਦਰ ਦਾ ਬੰਦਾ ਹੈ, ਤੁਹਾਡੇ ਨਾਲੇ ਉੱਠਦਾ ਬੈਠਦਾ ਕਿੰਨੇ ਸਾਲਾਂ ਤੋਂ ਇਹਨੇ ਜ਼ਿੰਦਗੀ ਬਸਰ ਕੀਤੀ ਹੈ ਤੁਹਾਡੇ ਅੰਦਰ, ਇਹ ਜਿਹੜਾ ਤੁਹਾਡਾ ਸਾਥੀ ਹੈ ਇਹ ਕੋਈ ਪਾਗਲ ਤਾਂ ਨਹੀਂ। ਵਾਮਾ ਸਾਹਿਬ ਹੁਕਮ ਬੇ ਮਜਨੂਨ, ਤੁਹਾਡਾ ਇਹ ਸਾਥੀ ਕੋਈ ਮਜਨੂਨ ਜਾਂ ਪਾਗਲ ਤਾਂ ਨਹੀਂ। ਇਹਦੀ ਗੱਲ ਤੁਸੀਂ ਸਮਝਦੇ ਹੋ ਕਿ ਬਈ ਇਹ ਕੋਈ ਗੱਲ ਇਸ ਤਰ੍ਹਾਂ ਕਰ ਰਿਹਾ ਬਗੈਰ ਸੋਚਿਓ ਸਮਝੋ, ਇਹਦੀ ਇਹ ਗੱਲ ਜਿਹੜੀ ਕੁਰਾਨ ਦੀ ਸ਼ਕਲ 'ਚ ਇਹ ਵੀ ਦੱਸ ਰਹੀ ਹੈ ਕਿ ਇੰਤਹਾਈ ਦਾਨਾਈ ਔਰ ਹਿਕਮਤ ਦੀਆਂ ਗੱਲਾਂ ਨੇ, ਔਰ ਇਹਦੀ ਸ਼ਖਸੀਅਤ ਇਹਦਾ ਮਾਜ਼ੀ ਜਿਹੜਾ ਹੈ ਉਹ ਦੱਸ ਰਿਹਾ ਕਿ ਨਹੀਂ। ਇਹ ਤਾਂ ਬੜਾ ਸੈਂਸੇਬਲ ਆਦਮੀ ਹੈ, ਬਹੁਤ ਸਮਝਦਾਰ ਆਦਮੀ ਹੈ, ਬੜੀ ਮਾਕੂਲ ਗੱਲ ਕਰਨ ਵਾਲਾ ਬੰਦਾ ਹੈ। ਵਲਗਦ ਰਾਹ ਬਿਲਫੁਕ ਅਲਮੁਬੀਨ, ਔਰ ਇਸ ਤੁਹਾਡੇ ਸਾਥੀ ਨੇ ਯਾਨੀ ਇਹ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਨੇ ਇਹਨਾਂ ਨੇ ਉਸ ਫਰਿਸ਼ਤੇ ਨੂੰ ਜਿਹੜਾ ਕਲਾਮ ਲੈ ਕੇ ਰਸੂਲ ਕਰੀਮ ਜੀ ਦਾ ਜ਼ਿਕਰ ਹੈ ਨਾ, ਉਸ ਫਰਿਸ਼ਤੇ ਨੂੰ ਉਫਕੇ ਮੁਬੀਨ 'ਤੇ ਵੇਖਿਆ, ਖੁੱਲ੍ਹੇ ਉਫਕ 'ਤੇ, ਰੋਸ਼ਨ ਉਫਕ 'ਤੇ ਵੇਖਿਆ। ਇਹ ਨਹੀਂ ਕਿ ਕੋਈ ਰਾਤ ਦਾ ਸੀ ਇੱਕ ਜੁਟਪਟਾ ਅਤੇ ਪਤਾ ਨਹੀਂ ਸੀ ਲੱਗ ਰਿਹਾ, ਨਹੀਂ, ਵਾਧੇ ਰੋਸ਼ਨ ਉਫਕ 'ਤੇ ਉਸਨੇ ਉਸ ਫਰਿਸ਼ਤੇ ਨੂੰ ਦੇਖਿਆ ਇਸ ਬੰਦੇ ਨੇ। ਵਮਾ ਹੋ ਆਲਲ ਗੈਬ ਬੇਦਨੀਨ, ਔਰ ਇਹ ਬੰਦਾ ਜਿਹੜਾ ਇਹ ਕੋਈ ਤੁਹਾਡੇ ਕਹਿਣਾ ਵਾਂਗਰ ਗੈਬ ਨੂੰ ਜਾਣਨ 'ਤੇ ਹਰੀਸ ਵੀ ਨਹੀਂ ਕਿ ਜਿਹੜਾ ਵੀ ਮੈਨੂੰ ਕੋਈ ਗੈਬ ਦੀਆਂ ਖਬਰਾਂ ਪਤਾ ਲੱਗ ਜਾਣ ਦੀ, ਅਸਲ ਕੋਸ਼ਿਸ਼ ਕਰ ਰਿਹਾ, ਕੋਈ ਟਰਾਈ ਕਰ ਰਿਹਾ, ਕੋਈ ਝੂਠੀ ਸੱਚੀ ਗੱਲ ਘੜਨ ਵਾਲਾ ਬੰਦਾ, ਇਹ ਤਾਂ ਹੈ ਹੀ ਨਹੀਂ। ਕਾਹਿਨ ਲੋਕ ਤਾਂ ਇਸ ਤਰ੍ਹਾਂ ਦੇ ਹੈ ਨੇ ਕਿ ਜਿਹੜੇ ਗੈਬ ਨੂੰ ਜਾਣਨ ਦੇ ਹਰੀਸ ਨੇ, ਇਹਨੂੰ ਤਾਂ ਕੋਈ ਹਿਰਸ ਨਹੀਂ ਸੀ, ਇਹ ਤਾਂ ਇਸ ਤਰ੍ਹਾਂ ਦਾ ਬੰਦਾ ਹੀ ਨਹੀਂ। ਵਮਾ ਹੋਵਾ ਬੇਕੌਲ ਸ਼ੈਤਾਨ ਰਜੀਮ, ਔਰ ਇਹ ਜਿਹੜਾ ਇਹ ਕੋਈ ਸ਼ੈਤਾਨ ਰਜੀਮ ਦੀ ਗੱਲ ਨਹੀਂ, ਇਹ ਕਲਾਮ ਦੱਸਦਾ ਕਿ ਇਹ ਮਰਦੂਦ ਸ਼ੈਤਾਨ ਦਾ ਕਲਾਮ ਹੋ ਹੀ ਨਹੀਂ ਸਕਦਾ। ਮਰਦੂਦ ਸ਼ੈਤਾਨ ਤਾਂ ਕੋਈ ਸ਼ੈਤਾਨੀ ਗੱਲਾਂ ਕਰੇਗਾ, ਆਪਣੀ ਸਿਫਤ ਦੇ ਮੁਤਾਬਕ ਗੱਲਾਂ ਕਰੇਗਾ, ਯਾਨੀ ਐਸੀਆਂ ਗੱਲਾਂ ਕਰੇਗਾ ਜਿਹੜੀ ਮਰਦੂਦ ਔਰ ਇੱਕ ਸ਼ੈਤਾਨ ਜਿਹੜਾ ਉਹਦੇ ਤੋਂ ਸਾਧਰ ਹੋਣੀਆਂ ਚਾਹੀਦੀਆਂ ਨੇ, ਉਹਨੂੰ ਜਸਦੀਆਂ ਨੇ, ਉਹ ਗੱਲਾਂ ਕਰੇਗਾ, ਇਹ ਕਲਾਮ ਤਾਂ ਜਿੱਦਾਂ ਨਹੀਂ। ਫਾਈਨ ਤਜ਼ਹਬੂਨ, ਅਤੇ ਤੁਸੀਂ ਕਿੱਥੇ ਖੋ ਜਾਂਦੇ ਹੋ? ਯਾਨੀ ਇਹ ਤੁਹਾਨੂੰ ਸਾਰੀਆਂ ਗੱਲਾਂ ਸਮਝ ਨਹੀਂ ਆਉਂਦੀਆਂ, ਇਹਨਾਂ ਗੱਲਾਂ ਤੋਂ ਤੁਹਾਡੇ ਤੁਸੀਂ ਅਕਲ ਨਹੀਂ ਪਕੜਦੇ, ਤੁਹਾਡੀ ਅਕਲ ਕੰਮ ਨਹੀਂ ਕਰਦੀ ਕਿ ਤੁਸੀਂ ਗੱਲ ਨੂੰ ਸਮਝ ਜਾਓ, ਕਿੱਥੇ ਲੱਗੇ ਜਾਂਦੇ ਹੋ? ਫਾਈਨ ਤਜ਼ਹਬੂਨ ਇਨ ਹੁਵਾ ਇਲਾ ਜ਼ਿਕਰੁਨ ਲਿਲ ਆਲਮੀਨ, ਇਹ ਕੁਰਾਨ ਤਾਂ ਜਿਹੜਾ ਇਹ ਸਾਰੀ ਦੁਨੀਆ ਵਾਸਤੇ ਯਾਦ ਦਿਹਾਨੀ ਹੈ, ਜਹਾਨ ਵਾਲਿਆਂ ਵਾਸਤੇ ਜਿਹੜੀ ਯਾਦ ਦਿਹਾਨੀ ਉਹਨਾਂ ਨੂੰ ਯਾਨੀ ਯਾਦ ਕਰਾ ਰਿਹਾ ਕਿ ਹਕੀਕਤ ਕੀ ਹੈ, ਉਹ ਜਿਹਨੂੰ ਤੁਸੀਂ ਪਛਾਣਦੇ ਹੋ, ਇਸ ਕਾਇਨਾਤ 'ਤੇ ਜੋ ਕੁਛ ਨਿਸ਼ਾਨੀਆਂ ਨੇ ਉਹਨਾਂ ਤੋਂ ਤੁਹਾਨੂੰ ਜਿਹੜੀ ਗੱਲ ਸਮਝ ਆਉਂਦੀ ਹੈ ਨਾ, ਉਸੇ ਗੱਲ ਨੂੰ ਦੱਸ ਰਿਹਾ, ਤੁਹਾਡੀ ਫਿਤਰਤ, ਤੁਹਾਡਾ ਜ਼ਮੀਰ ਜਿਸ ਚੀਜ਼ ਵੱਲ ਰਹਿਨੁਮਾਈ ਕਰ ਰਿਹਾ ਉਹਦੀ ਹੀ ਯਾਦ ਦਿਹਾਨੀ ਕਰਾ ਰਿਹਾ ਕੁਰਾਨ ਮਜੀਦ। ਲਿਮਨ ਸ਼ਾਹ ਮਿਨਕੁਮ ਯਸਤਕੀਮ, ਤੁਹਾਡੇ 'ਚੋਂ ਜਿਹੜਾ ਚੰਦ ਹੈ ਉਹ ਸਿੱਧੀ ਰਾਹ ਇਖਤਿਆਰ ਕਰ ਲਏ। ਹੁਣ ਇੱਕ ਕੁਰਾਨ ਨੇ ਹਕੀਕਤ ਤੋਂ ਵਾਅਦੇ ਕਰਤੀ ਹੈ, ਤੁਹਾਡੀ ਫਿਤਰਤ ਵੀ ਤੁਹਾਨੂੰ ਦੱਸ ਰਹੀ ਸੀ, ਤੁਹਾਡਾ ਜ਼ਮੀਰ ਵੀ ਤੁਹਾਨੂੰ ਕੁਝ ਗੱਲਾਂ ਸਮਝਾ ਰਿਹਾ ਸੀ ਕਿ ਖੈਰ ਉਹ ਸ਼ਰ ਜਿਹੜਾ ਸਾਡੇ ਅੰਦਰ ਪਾਇਆ ਜਾਂਦਾ ਹੈ ਉਹ ਦੱਸਦਾ ਕਿ ਇੱਕ ਅਦਾਲਤ ਇਹਦੇ ਮਾਲਕ ਨੇ ਅਦਾਲਤ ਲਾਣੀ ਹੈ, ਨੇਕ ਔਰ ਬਦ ਅਮਲ ਇੱਕੋ ਜਿਹੇ ਨਹੀਂ ਇਸ ਦੁਨੀਆ 'ਚ ਹੋ ਸਕਦੇ, ਇਹ ਲਾਜ਼ਮਨ ਆਪਣਾ ਆਪਣਾ ਮੁਖਤਲਿਫ ਅੰਜਾਮ ਤੱਕ ਪਹੁੰਚਣਗੇ। ਯਾਨੀ ਕਿ ਨੇਕ ਅਮਲ ਇਨਸਾਨ ਨੂੰ ਅੱਛੀ ਜਗ੍ਹਾ 'ਤੇ ਪਹੁੰਚਾਏਗਾ ਅਤੇ ਬਦਅਮਲ ਜਿਹੜਾ ਉਹ ਇਨਸਾਨ ਨੂੰ ਬੁਰੇ ਅੰਜਾਮ ਤੱਕ ਪਹੁੰਚਾਏਗਾ। ਇਹ ਗੱਲ ਇਨਸਾਨ ਨੂੰ ਅੰਦਰੋਂ ਵੀ ਸਮਝ ਆ ਰਹੀ ਸੀ ਅਤੇ ਕੁਰਾਨ ਨੇ ਵੀ ਦੱਸ ਦਿੱਤਾ, ਅਤੇ ਹੁਣ ਜਿਹੜਾ ਚੰਦ ਹੈ ਤੁਹਾਡੇ 'ਚੋਂ ਉਹ ਸਿੱਧੀ ਰਾਹ ਇਖਤਿਆਰ ਕਰ ਲੈ, ਨੇਕ ਅਮਲਾਂ ਦੀ ਰਾਹ, ਖੁਦਾ ਦੀ ਜਿਹੜੀ ਇਹ ਯਾਨੀ ਖੁਦਾ ਦੀ ਦੱਸੀ ਹੋਈ ਰਾਹ ਮੁਸਤਕੀਮ, ਖੁਦਾ ਦੀ ਫਰਮਾ ਬਰਦਾਰੀ ਦੀ ਰਾਹ, ਖੁਦਾ ਦੀ ਇਤਾਦ ਦੀ ਰਾਹ ਇਖਤਿਆਰ ਕਰ ਲੈ। ਉਮਾ ਤਸ਼ਾਉਨ ਇਲਾ ਯਸ਼ਾ ਅੱਲਾਹੁ ਰੱਬੁਲ ਆਲਮੀਨ, ਔਰ ਫਰਮਾਇਆ ਕਿ ਤੁਸੀਂ ਸਿੱਧੀ ਰਾਹ 'ਤੇ ਚੱਲਣ ਦੀ ਕੋਸ਼ਿਸ਼ ਕਰੋ ਵੀ ਨਾ ਤਾਂ ਤੁਸੀਂ ਨਹੀਂ ਕਰ ਸਕਦੇ, ਨਹੀਂ ਚਾਹ ਸਕਦੇ, ਇਲਾ ਯਸ਼ਾ ਅੱਲਾਹੁ ਰੱਬੁਲ ਆਲਮੀਨ, ਮਗਰ ਇਹ ਕਿ ਅੱਲਾਹ ਤਾਲਾ ਚਾਹੇ, ਜਿਹੜਾ ਜਹਾਨਾਂ ਦਾ ਰੱਬ ਹੈ, ਆਪਣੇ ਕਾਨੂੰਨ ਦੇ ਮੁਤਾਬਿਕ ਕਿ ਬਈ ਇਹ ਲੋਕ ਸਿੱਧੀ ਰਾਹ 'ਤੇ ਚੱਲਣ। ਯਾਨੀ ਅੱਲਾਹ ਦਾ ਜਿਹੜਾ ਕਾਨੂੰਨ ਹੈ ਨਾ, ਕਾਨੂੰਨ ਹਿਦਾਇਤ ਉਹ ਜ਼ਲਾਲਤ ਜਿਹਨੂੰ ਅਸੀਂ ਕਹਾਂਗੇ, ਯਾਨੀ ਹਿਦਾਇਤ ਦਾ ਕਾਨੂੰਨ ਅਤੇ ਗੁਮਰਾਹੀ ਦਾ ਕਾਨੂੰਨ, ਕਦੋਂ ਅੱਲਾਹ ਕਿਸੇ ਬੰਦੇ ਨੂੰ ਹਿਦਾਇਤ ਦਿੰਦਾ ਅਤੇ ਕਦੋਂ ਉਹਨੂੰ ਗੁਮਰਾਹ ਕਰਦਾ, ਕਿਹਨਾਂ ਅਸੂਲਾਂ 'ਤੇ ਹਿਦਾਇਤ ਦਿੰਦਾ, ਕਿਹਨਾਂ ਅਸੂਲਾਂ 'ਤੇ ਗੁਮਰਾਹ ਕਰਦਾ, ਇਹ ਜਿਹੜੀ ਚੀਜ਼ ਹੈ ਇਹਦੇ ਮੁਤਾਬਕ ਅੱਲਾਹ ਤਾਲਾ ਫਿਰ ਚਾਹੁੰਦਾ ਕਿ ਫਲਾਂ ਆਦਮੀ ਨੇ ਇਹ ਰਵੱਈਆ ਇਖਤਿਆਰ ਕੀਤਾ, ਇਹਨੂੰ ਹਿਦਾਇਤ ਦਿੱਤੀ ਜਾਏ, ਫਲਾਂ ਆਦਮੀ ਨੇ ਇਹ ਬੁਰਾ ਰਵੱਈਆ ਇਖਤਿਆਰ ਕੀਤਾ, ਇਹਨੂੰ ਹਿਦਾਇਤ ਨਹੀਂ ਦੇਣੀ, ਇਹਦਾ ਇਸ ਕਾਬਿਲ ਨਹੀਂ, ਇਹਦੇ ਜਰਾਇਮ, ਇਹਦੀ ਸਿਰਕਸ਼ੀ, ਇਹਦਾ ਰਵੱਈਆ ਜਿਹੜਾ ਉਹ ਹਿਦਾਇਤ ਨੂੰ ਕਬੂਲ ਕਰਨ ਵਾਲਾ ਨਹੀਂ ਬਲਕਿ ਹਿਦਾਇਤ ਨੂੰ ਰਿਜੈਕਟ ਕਰਨ ਵਾਲਾ, ਅਤੇ ਇਹ ਗੁਮਰਾਹੀ ਪਸੰਦ ਕਰਨ ਵਾਲਾ, ਇਹਨੂੰ ਗੁਮਰਾਹੀ 'ਤੇ ਵਿੱਚ ਹੀ ਰਹਿਣ ਦਿੱਤਾ ਜਾਏ। ਅਤੇ ਇਹ ਅੱਲਾਹ ਤਾਲਾ ਆਪਣੇ ਕਾਨੂੰਨ ਹਿਦਾਇਤ ਉਹ ਜ਼ਲਾਲਤ ਦੇ ਮੁਤਾਬਕ ਜਦੋਂ ਚਾਹੇਗਾ ਅਤੇ ਫਿਰ ਹੀ ਤੁਸੀਂ ਕੋਈ ਫੈਸਲਾ ਕਰ ਸਕਦੇ ਹੋ। ਇਹ ਨਹੀਂ ਕਿ ਤੁਸੀਂ ਕਹੋਗੇ ਠੀਕ ਹੈ ਮੈਂ ਨੇਕ ਹੋਣਾ ਚਾਹੁੰਦਾ ਅਤੇ ਤੁਹਾਡੇ ਅਮਲ ਨੇਕਾਂ ਵਾਲੇ ਨਹੀਂ ਅਤੇ ਤੁਸੀਂ ਨੇਕ ਹੋ ਜਾਓ, ਇਹ ਨਹੀਂ ਹੋ ਸਕਦਾ। ਅੱਲਾਹ ਤਾਲਾ ਦੇ ਕਾਨੂੰਨ ਦੇ ਮੁਤਾਬਕ ਜਦੋਂ ਉਹ ਚਾਹੇਗਾ ਫਿਰ ਤੁਸੀਂ ਨੇਕ ਹੋਣਾ ਚਾਹੋਗੇ ਅਤੇ ਹੋ ਸਕੋਗੇ। ਇਸ ਤਰ੍ਹਾਂ ਨਹੀਂ ਕਿ ਬਈ ਤੁਹਾਡੀ ਖਾਹਿਸ਼ ਦੇ ਮੁਤਾਬਕ ਤੁਸੀਂ ਨੇਕ ਵੀ ਹੋ ਜਾਓ, ਨਹੀਂ ਉਹ ਤਾਂ ਫਿਰ ਤੁਸੀਂ ਨੇਕ ਬਣੋਗੇ ਅਤੇ ਅੱਲਾਹ ਤਾਲਾ ਇਰਾਦਾ ਕਰੇਗਾ ਕਿ ਤੁਹਾਨੂੰ ਨੇਕ ਬਣਾਇਆ ਜਾਏ। ਇੱਥੇ ਇਹ 29 ਆਇਤਾਂ ਖਤਮ ਹੋ ਜਾਂਦੀਆਂ ਨੇ ਅਤੇ ਹੁਣ ਅਸੀਂ ਜਿਹੜੀਆਂ ਆਇਤਾਂ ਪੜ੍ਹੀਆਂ ਨੇ ਅੱਜ ਉਹਨਾਂ ਦਾ ਅਸੀਂ ਰਵਾਂ ਤਰਜਮਾ ਜਿਹੜਾ ਉਹ ਕਰ ਲੈਂਦੇ ਹਾਂ। ਫਰਮਾਇਆ ਫਲਾ ਉਕਸਮ ਬਿਲ ਖੁੰਨਸ ਇਲ ਜਵਾਰ ਇਲ ਖੁੰਨਸ, ਬਸ ਨਹੀਂ ਮੈਂ ਕਸਮ ਖਾਨਾ ਅੱਗੇ ਵੱਧ ਕੇ ਪਿੱਛੇ ਹਟਣ ਵਾਲੇ ਅਤੇ ਚੱਲਣ ਵਾਲੇ ਅਤੇ ਛੁੱਪ ਜਾਣ ਵਾਲੇ ਤਾਰਿਆਂ ਦੀ, ਵੱਲ ਲਈ ਲੇ ਇਹਦਾ ਅਸਾਸਾ ਅਤੇ ਰਾਤ ਦੀ ਜਦੋਂ ਉਹ ਪਿੱਛੋਂ ਪਿੱਛੇ ਹਟਦੀ ਹੈ, ਬਸ ਸੁਬਹ ਇਹਦਾ ਤਨਫਸਾ ਔਰ ਸੁਬਹਾ ਦੀ ਕਸਮ ਖਾਨਾ ਜਦੋਂ ਉਹ ਸਾਹ ਲੈਂਦੀ ਹੈ। ਇਨਹੂ ਲਕੌਲ ਰਸੂਲ ਇਨ ਕਰੀਮ, ਬੇਸ਼ੱਕ ਇਹ ਮੁਅੱਜ਼ਜ਼ ਫਰਿਸ਼ਤੇ ਦਾ ਲਿਆਂਦਾ ਹੋਇਆ ਕਲਾਮ ਹੈ। ਜ਼ੀ ਕੂਵਤ ਨਿੰਦ ਦਿਲ ਅਰਸ਼ ਮਕੀਨ, ਜਿਹੜਾ ਫਰਿਸ਼ਤਾ ਬੜੀ ਕੂਵਤ ਵਾਲਾ ਅਤੇ ਬੜਾ ਬੁਲੰਦ ਮਰਤਬਾ ਹੈ ਅਰਸ਼ ਵਾਲੇ ਦੇ ਨਜ਼ਦੀਕ, ਮੁਤਾਇਨ ਸਮਾ ਅਮੀਨ, ਉਸ ਫਰਿਸ਼ਤੇ ਦੀ ਇਤਾਤ ਕੀਤੀ ਜਾਂਦੀ ਹੈ ਅਤੇ ਮਜ਼ੀਦ ਹੈ ਕਿ ਉਹ ਅਮਾਨਤਦਾਰ ਹੈ। ਵਮਾ ਸਾਹਿਬ ਹੁਕਮ ਬੇ ਮਜਨੂਨ, ਅਤੇ ਤੁਹਾਡਾ ਸਾਥੀ ਜਿਹੜਾ ਹੈ ਕੋਈ ਪਾਗਲ ਤਾਂ ਨਹੀਂ। ਵਲਕਦ ਰਾਹ ਬਿਲ ਉਫੁਕ ਇਲ ਮੁਬੀਨ, ਇਹਨੇ ਉਸ ਫਰਿਸ਼ਤੇ ਨੂੰ ਖੁੱਲ੍ਹੇ ਉਫਕ 'ਤੇ ਵੇਖਿਆ। ਵਮਾ ਹਵਾਲ ਅਲ ਗੈਬ ਬੇਦਨੀਨ, ਔਰ ਇਹ ਕੋਈ ਗੈਬ ਦੀਆਂ ਖਬਰਾਂ ਜਾਣਨ ਦਾ ਹਰੀਸ ਵੀ ਨਹੀਂ। ਵਮਾ ਹੁਆ ਬੇ ਕੌਲ ਸ਼ੈਤਾਨ ਇਰ ਰਜੀਮ, ਔਰ ਇਹ ਜਿਹੜਾ ਕਲਾਮ ਇਹ ਕੋਈ ਮਰਦੂਦ ਸ਼ੈਤਾਨ ਦਾ ਕਲਾਮ ਨਹੀਂ। ਫਾਈਨ ਤਜ਼ਹਬੂਨ, ਅਤੇ ਤੁਸੀਂ ਕਿੱਥੇ ਲੱਗੇ ਜਾਂਦੇ ਹੋ? ਇਨ ਹੋਵਾ ਇਲਾ ਜ਼ਿਕਰੁਨ ਲਿਲ ਆਲਮੀਨ, ਇਹ ਤਾਂ ਸਾਰੇ ਜਹਾਨ ਵਾਸਤੇ ਯਾਦ ਦਿਹਾਨੀ ਹੈ। ਲਿਮਨ ਸ਼ਾਹ ਮਿਨਕੁਮ ਯਸਤਕੀਮ, ਜਿਹੜਾ ਚਾਹੇ ਤੁਹਾਡੇ 'ਚੋਂ ਕਿ ਉਹ ਸਿੱਧੀ ਰਾਹ ਇਖਤਿਆਰ ਕਰੇ। ਵਮਾ ਤਸ਼ਾਉਨ ਇਲਾ ਯਸ਼ਾ ਅੱਲਾਹੁ ਰੱਬੁਲ ਆਲਮੀਨ, ਔਰ ਤੁਸੀਂ ਸਿੱਧੀ ਰਾਹ ਇਖਤਿਆਰ ਕਰਨਾ ਨਹੀਂ ਚਾਹ ਸਕਦੇ, ਮਗਰ ਇਹ ਕਿ ਅੱਲਾ ਰੱਬੁਲ ਆਲਮੀਨ ਜਿਹੜਾ ਉਹ ਆਪਣੇ ਕਾਨੂੰਨ ਦੇ ਮੁਤਾਬਕ ਇਸ ਦਾ ਇਰਾਦਾ ਕਰੇ ਕਿ ਤੁਸੀਂ ਚਾਹੋ। ਵਾਖਿਰ ਦਾਵਾਨਾ ਅਨਿਲ ਹਮਦੁਲਿਲਾਹ ਰੱਬੁਲ ਆਲਮੀਨ।